773.
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਅਤੇ ਕੁਝ ਪਰ ਨੌਕਰੀ ਦੇਣ ਦੀ ਗੱਲ ਕਰਦੇ ਹੋਏ ਨਜ਼ਰ ਆਏ ਨੇ ਆਪ ਵਰਤਮਾਨ ਵੀ ਉੱਥੇ ਪਹੁੰਚ ਗਏ ਸਨ ਕਿਉਂਕਿ ਤਕਰੀਬਨ ਅੱਜ ਪੰਜਾਬ ਦਾ ਹਰ ਇੱਕ ਛੋਟੇ ਤੋਂ ਲੈ ਕੇ ਵੱਡਾ ਲੀਡਰ ਜਿਹੜਾ ਸੀ ਉਹ ਤਰਨ ਸੋਰੀ ਮਜੀਠਾ ਹਲਕੇ ਦੇ ਵਿੱਚ ਆ ਉੱਥੇ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਲਗਾਤਾਰ ਗੱਲਬਾਤ ਜਿਹੜੀ ਆ ਉਹ ਕੀਤੀ ਗਈ ਹੈ। ਸਰਕਾਰ ਨੇ ਕਿਹਾ ਕਿ ਅਸੀਂ ਜਿਹੜਾ ਆਪਣੇ ਵੱਲੋਂ ਜਿਹੜੀ ਕਾਰਵਾਈ ਜਿਹੜੀ ਸੀ ਉਹ ਕਰ ਚੁੱਕੇ ਹੈਗੇ ਆ। ਲਗਭਗ 9 ਜਣੇ ਹਿਰਾਸਤ ਦੇ ਵਿੱਚ ਲਏ ਗਏ ਆ। 600 ਲੀਟਰ ਜਿਹੜਾ ਹੈਗੀ 600 ਲੀਟਰ ਜਿਹੜੀ ਹੈ ਉਹ ਹੋਰ ਦਿੱਲੀ ਤੋਂ ਜਿਹੜੀ ਸੀ ਮਿਥਨੋਲ ਜਿਹੜੀ ਆ ਉਹ ਆ ਰਹੀ ਸੀ। ਉਸ ਨੂੰ ਵੀ ਤੁਹਾਨੂੰ ਮੈਂ ਦੱਸ ਦਿੰਦਾ ਕਿ ਉਸਦੇ ਵਿੱਚ ਵੀ ਅਪਡੇਟ ਹੈ ਕਿ ਉਸ ਵੀ ਪਟਿਆਲਾ ਪੁਲਿਸ ਨੇ ਜਿਹੜਾ ਹੈਗਾ ਰਸਤੇ ਦੇ ਵਿੱਚ ਉਸ ਟਰੱਕ ਨੂੰ ਜਿਹੜਾ ਉਹ ਬਰਾਮਦ ਕਰਕੇ ਟਰੱਕ ਨੂੰ ਆਪਣੇ ਕਬਜ਼ੇ ਚ ਲੈ ਕੇ ਉਸ ਨੂੰ ਵੀ ਜਿਹੜਾ ਹੈਗਾ ਉਸ ਕੈਮੀਕਲ ਨੂੰ ਵੀ ਜਿਹੜਾ ਹੈਗਾ ਉਹ ਫਿਲਹਾਲ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਕਿਉਂਕਿ ਇਸਦੀ ਪੁਸ਼ਟੀ ਜਿਹੜੀ ਸੀ ਖੁਦ ਭਗਵੰਤ ਮਾਨ ਕਰ ਰਹੇ ਸਨ ਕਿ ਦਿੱਲੀ ਦੇ ਨਾਲ ਤਾਰ ਜੁੜ ਰਹੇ ਨੇ। ਦਿੱਲੀ ਤੋਂ ਜਿਹੜਾ ਹੈਗਾ ਮਿਥਨੋਲ ਜਿਹੜੀ ਆ ਉਹ ਕੈਮੀਕਲ ਮੰਗਾਇਆ ਜਾਂਦਾ ਤੇ ਉਰੇ ਆ ਕੇ ਇਸ ਨੂੰ ਮਿਲਾਵਟ ਕਰਕੇ ਦਾਰੂ ਦੀ ਸ਼ਕਲ ਦੇ ਕੇ ਇਸ ਨੂੰ ਇੱਥੇ ਦੇ ਏਰੀਏ ਦੇ ਵਿੱਚ ਵੰਡਿਆ ਜਾਂਦਾ ਹੈਗਾ। ਤਾਂ ਕਿਤੇ ਨਾ ਕਿਤੇ ਜਿਸ ਤਰ੍ਹਾਂ ਆਪਾਂ ਵੇਖ ਰਹੇ ਹਾਂ ਕਿ ਇਸਦੇ ਪਿੱਛੇ ਕਿੰਨਾ ਵੱਡਾ ਨੈਟਵਰਕ ਕੰਮ ਕਰ ਰਿਹਾ ਕਿਉਂਕਿ ਇਹ ਕੋਈ ਅੱਜ ਦੀ ਗੱਲ ਨਹੀਂ ਹੈ। ਕਿਉਂਕਿ ਜੇਕਰ ਮੈਂ ਸਾਂਸਦ ਜਿਹੜੇ ਅੰਮ੍ਰਿਤਸਰ ਤੋਂ ਹੈ ਗੁਰਜੀਤ ਸਿੰਘ ਔਜਲਾ ਉਹਨਾਂ ਦੀ ਗੱਲ ਮੰਨ ਲਵਾਂ ਤਾਂ ਉਹ ਆਪਣੀ ਸਰਕਾਰ ਨੂੰ ਵੀ ਬਲੇਮ ਕਰਦੇ ਰਹੇ ਨੇ। ਉਹਨਾਂ ਨੇ ਕਿਹਾ ਕਿ ਚਾਹੇ ਸਾਡੀ ਸਰਕਾਰ ਰਹੀ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਰਹੀ ਹੈ ਤੇ ਚਾਹੇ ਅੱਜ ਆਮ ਆਦਮੀ ਪਾਰਟੀ ਹੈ ਤਾਂ ਇਹ ਸਭ ਲੋਕ ਜਿਹੜੇ ਆ ਇਹ ਕਠਪੁਤਲੀਆਂ ਨੇ ਉਹਨਾਂ ਲੋਕਾਂ ਦੀ ਜਦੋਂ ਸਮੇਂ ਸਮੇਂ ਤੇ ਆ ਕੇ ਚੰਡੀਗੜ੍ਹ ਦੇ ਵਿੱਚ ਬੁਕੇ ਦਿੰਦੇ ਨੇ। ਉਹਨਾਂ ਨੇ ਤੁਹਾਡਾ ਕਹਿ ਦਿੱਤਾ ਕਿ ਚੰਡੀਗੜ੍ਹ ਦੇ ਜਿਹੜੇ 24-25 ਜਿਹੜੇ MLAs ਹੁੰਦੇ ਨੇ ਉਹ ਹੀ ਸਰਕਾਰ ਨੂੰ ਆਪਰੇਟ ਕਰਦੇ ਨੇ ਤੇ ਉਹੀ ਸਭ ਕੁਛ ਕਰਦੇ ਨੇ। ਪਰ ਜਿਸ ਤਰ੍ਹਾਂ ਅੱਜ ਇੱਕ ਵਾਰ ਫਿਰ 17 ਘਰਾਂ ਦੇ ਵਿੱਚ ਜਿਹੜੇ 17 ਘਰਾਂ ਦੇ ਵਿੱਚ ਜੀ ਚਲੇ ਗਏ ਕਿਉਂਕਿ ਕਮਾਉਣ ਵਾਲੇ ਉਹੀ ਸਨ ਮਜ਼ਦੂਰ ਸਨ। ਚਾਹੇ ਸ਼ਾਮ ਨੂੰ ਥਕਾਵਟ ਦੇ ਬਦਲੇ ਉਹ 2 ਪੈਗ ਲਗਾ ਕੇ ਜਾਂ ਦਾਰੂ ਦਾ ਇਸਤੇਮਾਲ ਕਰਕੇ ਜਾਂ ਲਿਕਰ ਦਾ ਇਸਤੇਮਾਲ ਕਰਕੇ ਆਪਣੀ ਥਕਾਨ ਦੂਰ ਕਰਦੇ ਸਨ, ਪਰ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਸਰਕਾਰ ਜ਼ਰੂਰ ਲੱਗਦਾ ਹੈ ਕਿ ਹਰ ਵਾਰ ਦੀ ਤਰ੍ਹਾਂ ਜਦੋਂ ਕੁਝ ਇਸ ਤਰ੍ਹਾਂ ਦਾ ਵੱਡਾ ਇੰਸੀਡੈਂਟ ਹੁੰਦਾ ਤਾਂ ਸਰਕਾਰ ਜਾਗਦੀ ਹੈ। ਤਾਂ ਸਰਕਾਰ ਹਮੇਸ਼ਾ ਇਸ ਸਮੇਂ ਜਾਗਦੀ ਹੈ, ਇਹ ਵੀ ਸਵਾਲ ਜਿਹੜੇ ਨੇ ਬੜੇ ਖੜੇ ਹੁੰਦੇ ਨੇ ਕਿਉਂਕਿ ਲਗਾਤਾਰ ਆਪਾਂ ਦੇਖਦੇ ਹਾਂ ਕਿ ਇਹਨਾਂ ਜਿਹੜੀ ਇੰਸੀਡੈਂਟ ਵਾਪਰਦੇ ਨੇ ਤਾਂ ਉਸ ਇੰਸੀਡੈਂਟ ਤੋਂ ਬਾਅਦ ਫੌਰੀ ਤੌਰ ਤੇ ਸਰਕਾਰ ਜਿਹੜੀ ਆ ਉਹ ਕੰਮ ਕਰਦੀ ਨਜ਼ਰ ਤਾਂ ਆਉਂਦੀ ਹੈ। ਪਰ ਮੈਨੂੰ ਲੱਗਦਾ ਕਿ 10 ਦਿਨਾਂ ਬਾਅਦ ਕਿਸੇ ਨੇ ਇਸ ਇੰਸੀਡੈਂਟ ਨੂੰ ਵੀ ਉਹ ਯਾਦ ਨਹੀਂ ਕਰਨਾ। ਪਰ ਦੂਜੇ ਪਾਸੇ ਕਿਉਂਕਿ ਖਬਰ ਜਿਹੜੀ ਸੀ ਉਹ ਦੇਰ ਰਾਤ ਕੱਲ ਸ਼ਾਮ ਤੋਂ ਹੀ ਆਣੀ ਸ਼ੁਰੂ ਹੋ ਗਈ ਸੀ ਕਿਉਂਕਿ ਕੱਲ ਸ਼ਾਮ ਨੂੰ ਹੀ ਇਹਨਾਂ ਵਿਅਕਤੀਆਂ ਦੇ ਵੱਲੋਂ ਜਿਹੜਾ ਸੀ ਇਸਦਾ ਸੇਵਨ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਅਨਾਊਂਸਮੈਂਟ ਕੀਤੀ ਗਈ 4 ਹੀ ਪਿੰਡਾਂ ਦੇ ਵਿੱਚ ਜਿਸ ਦੇ ਵੱਲੋਂ ਫਲਾਣੀ ਜਗ੍ਹਾ ਤੋਂ ਖਰੀਦੀ ਹੋਈ ਸ਼ਰਾਬ ਦਾ ਜੇਕਰ ਉਹਨਾਂ ਨੇ ਇਸਤੇਮਾਲ ਕੀਤਾ ਤਾਂ ਉਹ ਸੰਪਰਕ ਕਰੇ ਪ੍ਰਸ਼ਾਸਨ ਨੂੰ ਜਾਂ ਸਾਡੇ ਕੋਲ ਆਵੇ ਕਿਉਂਕਿ ਇਹ ਅਸਰ ਜਿਹੜਾ ਬਾਅਦ ਦੇ ਵਿੱਚ ਉਹ ਕਰਦੀ। ਭਗਵੰਤ ਮਾਨ ਦਾ ਮੈਂ ਇੰਟਰਵਿਊ ਸੁਣ ਰਿਹਾ ਸੀ ਤਾਂ ਭਗਵੰਤ ਮਾਨ ਕਹਿੰਦੇ ਸਨ ਕਿ ਸਾਰਿਆਂ ਨਾਲੋਂ ਪਹਿਲਾਂ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਉਹ ਦਾਰੂ ਪੀਣ ਦੇ ਨਾਲ ਜਾਣ ਤੋਂ ਬਾਅਦ ਹੌਲੀ ਹੌਲੀ ਉਸਨੂੰ ਸਾਹ ਆਉਣਾ ਔਖਾ ਹੋ ਜਾਂਦਾ, ਜਿਸ ਤੋਂ ਬਾਅਦ ਜਿਹੜਾ ਹੈਗਾ ਉਹ ਵਿਅਕਤੀ ਉਹਦੀ ਮੌਤ ਹੋ ਜਾਂਦੀ ਆ। ਕਹਿਣ ਦਾ ਮਤਲਬ ਕਿ ਅਸਰ ਵੀ ਜਿਹੜਾ ਸੀ 4 ਤੋਂ 5 ਘੰਟਿਆਂ ਬਾਅਦ ਜਿਹੜੀ ਹੈ ਉਹ ਦਾਰੂ ਕਰਦੀ ਆ। ਤੇ ਹੁਣ ਵੀ ਜੋ ਜਾਣਕਾਰੀ ਹੈ ਕਿ 6 ਦੇ ਕਰੀਬ ਅਜੇ ਵੀ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਹੋਸਪਿਟਲਾਈਜ਼ ਜਿਹੜਾ ਹੈਗਾ ਉਹ ਕੀਤਾ ਗਿਆ ਹੈਗਾ ਤੇ ਉਹਨਾਂ ਦਾ ਵੀ ਇਲਾਜ ਜਿਹੜਾ ਉਹ ਚੱਲ ਰਿਹਾ। ਤਾਂ ਕਿਤੇ ਨਾ ਕਿਤੇ ਇੱਕ ਵਾਰ ਫਿਰ ਜ਼ਹਿਰੀਲੀ ਸ਼ਰਾਬ ਦੇ ਨਾਲ ਜਿਹੜਾ ਮਰਨ ਵਾਲੇ ਜਿਹੜੀ ਖਬਰ ਪੰਜਾਬ ਤੋਂ, ਕਿਉਂਕਿ ਮੈਂ ਪੰਜਾਬ ਦੀ ਗੱਲ ਇਸ ਲਈ ਕਰ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਹਾਲਾਂ ਵਿੱਚ ਤੀਸਰਾ ਵੱਡਾ ਇੰਸੀਡੈਂਟ ਹੈ। ਇਸ ਤੋਂ ਪਹਿਲਾਂ ਜ਼ਿਆਦਾਤਰ ਆਪਾਂ ਇੰਸੀਡੈਂਟ ਜਿਹੜੇ ਆ ਉਹ ਵਰਗੇ ਖੇਤਰਾਂ ਦੇ ਵਿੱਚੋਂ ਜ਼ਰੂਰ ਸੁਣਦੇ ਸਨ, ਪਰ ਹੁਣ ਜਦੋਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਖਬਰ ਆਉਂਦੀਆਂ ਤਾਂ ਵਿਰੋਧੀ ਧਿਰ ਜਿਹੜੇ ਨੇ ਚਾਹੇ ਉਹ ਅਮਰਿੰਦਰ ਸਿੰਘ ਸਿਰਸਾ ਹੋਣ, ਕਿਉਂਕਿ ਉਹ ਇਹ ਕਹਿੰਦੇ ਨੇ ਕਿ ਇਹ ਸਾਰਾ ਕੁਝ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਸਿਰ ਦੇ ਉੱਤੇ ਹੀ ਚੱਲ ਰਿਹਾ ਕਿਉਂਕਿ ਜਦੋਂ ਤੋਂ ਉਹ ਵੀ ਉੱਥੇ ਦਿੱਲੀ ਤੋਂ ਪੰਜਾਬ ਵੱਲ ਰਵਾਨਾ ਹੋਏ ਨੇ ਤਾਂ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ। ਇਸ ਤੋਂ ਪਹਿਲਾਂ ਖਬਰ ਤੋਂ ਅੱਗੇ ਪਹਿਲਾਂ ਇੱਕ ਵਾਰੀ ਭਗਵੰਤ ਮਾਨ ਜੋ ਕਿ CMO ਪੰਜਾਬ ਨੇ ਉਹਨਾਂ ਦੀ ਵੀ ਗੱਲ ਜਿਹੜੀ ਸੁਣ ਲੈਂਦੇ ਹਾਂ। ਜੀ
ਜ਼ਹਿਰ ਬ੍ਰੇਨ ਤੱਕ ਚਲੀ ਗਈ ਤੋਂ ਬਹੁਤ ਮੰਦਭਾਗੀ ਘਟਨਾ ਔਰ
ਸਾਡਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਵਿੱਚ ਇਹ ਵੀ ਹੈਗਾ ਕਿ ਜ਼ਹਿਰਾਂ ਜਿਹੜੀਆਂ ਬਣ ਰਹੇ ਨੇ ਔਰ ਜੋ ਮੈਥੇਨੋਲ ਨੂੰ ਡਿਲਿਊਟ ਕਰਕੇ ਥੈਲੀਆਂ ਚ ਪਾ ਲੈਂਦੇ ਆ, ਪੈਕਟ ਜੇ ਬਣਾ ਲੈਂਦੇ, ਉਹਦੀ ਕੋਈ ਡਿਗਰੀ ਨਹੀਂ ਚੈੱਕ ਕਰਦਾ, ਉਹਦੀ ਕੋਈ ਕੁਛ ਨਹੀਂ, ਉਹ ਤਾਂ ਬਸ ਦਸ ਤੋਂ ਵੀਹ ਰੁਪਈਆਂ ਦਾ ਉਹ ਉਹਨਾਂ ਨੂੰ ਦਿੰਦੇ ਆ। ਸੋ ਮਤਲਬ ਕੋਈ ਐਡਾ ਵੱਡਾ, ਪਰ ਕਿਉਂਕਿ ਗਿਣਤੀ ਬਹੁਤ ਜ਼ਿਆਦਾ ਹੋਣੀ ਤਾਂ ਮਾਫੀਆ ਬਣ ਜਾਂਦਾ ਫਿਰ, ਤੇ ਇਹਨੂੰ ਅਸੀਂ ਸਾਡੇ ਐਕਸਾਈਜ਼ ਦੇ ਸਾਰੇ ਅਫਸਰ ਨੇ ਦੋ ਅਸੀਂ ਐਕਸਾਈਜ਼ ਦੇ ਇੰਸਪੈਕਟਰ ਨੂੰ ਤੇ ਐਕਸਾਈਜ਼ ਨਾਲ ਸੰਬੰਧਿਤ ਹੋਰ ਅਫਸਰਾਂ ਨੂੰ, ਦੋ ਨੂੰ ਅਸੀਂ ਸਸਪੈਂਡ ਵੀ ਕੀਤਾ ਤੇ ਜੋਰਵਾਲ ਜੀ ਹੋਣਗੇ, ਇੱਕ ਤਾਂ ਇੱਥੋਂ ਦੇ ਜਿਹੜੇ ਇੰਸਪੈਕਟਰ ਨੇ ਐਕਸਾਈਜ਼ ਇੰਸਪੈਕਟਰ ਜਿਨ੍ਹਾਂ ਦੇ ਡਿਊਟੀਆਂ ਹੁੰਦਾ, ਇੱਕ ਜਿਹੜੇ ਅੰਮ੍ਰਿਤਸਰ ਨਾਲ ਰਿਲੇਟਡ ਐਕਸਾਈਜ਼ ਦੇਖਦੇ ਆ, ਹਾਂਜੀ ਲੋਕਲ ਡੀਐਸਪੀ ਵੀ ਜਿਹੜੇ ਆ ਉਹਨਾਂ ਨੂੰ ਵੀ ਅਸੀਂ, ਕਿਉਂਕਿ ਇਹ ਕੰਮ ਦੇਖੋ ਪੁਲਿਸ ਦੀ ਜਾਂ ਬਿਊਰੋਕਰੇਸੀ ਦੀ ਜਾਂ ਪੋਲੀਟੀਕਲ ਸ਼ਹਿਰ ਤੋਂ ਬਿਨਾਂ ਤਾਂ ਹੋ ਨਹੀਂ ਸਕਦਾ। ਐਂ ਕੌਣ ਇਹ ਸੜਕਾਂ ਤੇ ਲਈ ਫਿਰਦਾ ਹੋਊਗਾ ਜੀ, ਕੋਈ ਨਾ ਕੋਈ ਤਾਂ ਉਹਦਾ ਆਕਾ ਕੋਈ ਮਾਈ ਬਾਪ ਹੁੰਦਾ।
ਬਿਲਕੁਲ ਜੀ, ਜਿਸ ਤਰ੍ਹਾਂ ਖੁਦ ਆਪਣਾ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਉਹ ਕਹਿੰਦੇ ਨਜ਼ਰ ਆ ਰਹੇ ਨੇ ਕੋਈ ਨਾ ਕੋਈ ਮਾਂ ਬਾਪ ਹੁੰਦਾ, ਤਾਂ ਅੱਜ ਆਰੋਪ ਸਰਕਾਰ ਦੇ ਉੱਤੇ ਹੀ ਵਿਰੋਧੀ ਧਿਰਾਂ ਜਿਹੜੀਆਂ ਉਹ ਲਗਾਉਂਦੀਆਂ ਨਜ਼ਰ ਆ ਰਹੀਆਂ ਨੇ, ਭਾਵੇਂ ਸਰਕਾਰ ਕਹਿ ਰਹੀ ਹੈ ਕਿ ਇਹ ਕਤਲ ਨੇ, ਅਸੀਂ ਇਹਨਾਂ ਦੀਆਂ ਕਤਲ ਵਾਲੀਆਂ ਧਾਰਾਵਾਂ ਜਿਹੜੀਆਂ ਨੇ ਉਹ ਜੋੜੀਆਂ ਨੇ, ਤਾਂ ਜੋ ਵਿਅਕਤੀ ਜੋ ਲੋਕ ਇਹ ਧੰਦਾ ਕਰਦੇ ਨੇ ਉਹ ਜਲਦ ਤੋਂ ਜਲਦ ਜੇਲ੍ਹਾਂ ਤੋਂ ਬਾਹਰ ਨਾ ਆ ਸਕਣ। ਜੀ ਅਰਵਿੰਦ ਜੀ,
ਜੀ ਬਿਲਕੁਲ, ਆ ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਹੈਗੀ ਹੈ, ਕਿਉਂਕਿ ਇੱਕ ਬਹੁਤ ਸੀਰੀਅਸ ਮੁੱਦਾ ਹੈਗਾ, ਕਿਉਂਕਿ ਪੰਜਾਬ ਦੇ ਵਿੱਚ ਖਾਸ ਕਰ ਇਹ ਜਿਹੜੀਆਂ ਇੰਸੀਡੈਂਟਸ ਹੈ ਬਹੁਤ ਐਟ ਏ ਵੈਰੀ ਫ੍ਰੀਕੁਐਂਟ ਜਿਹੜੇ ਹੈਗੇ ਇੰਟਰਵਲਸ ਦੇ ਵਿੱਚ ਹੁੰਦੀਆਂ ਹੋ ਰਹੀਆਂ ਹੈਗੀਆਂ। ਉਹਨਾਂ ਨੇ ਜ਼ਰੂਰ ਹੈ ਜੀ ਉੱਥੇ ਦੇ ਲੋਕਲ ਇੰਸਪੈਕਟਰ ਜਿਹੜੇ ਐਕਸਾਈਜ਼ ਨੂੰ ਚੈੱਕ ਕਰਦੇ ਹੈਗੇ ਹੈ, ਕਿਉਂਕਿ ਇਹ ਉਹਨਾਂ ਦੇ ਜਿਹੜੇ ਕਾਲਖੰਡ ਦੇ ਵਿੱਚ ਆਉਂਦਾ ਹੈਗਾ, ਕੰਮਕਾਰ ਦੇ ਵਿੱਚ ਆਉਂਦਾ ਹੈਗਾ। ਉਹਨਾਂ ਨੂੰ ਸਸਪੈਂਡ ਕੀਤਾ ਤੇ ਪੁਲਿਸ ਕਰਮੀ ਜਿਹੜੀ ਐਜ਼ ਏ ਡੀਐਸਪੀ ਰੈਂਕ ਦੇ ਉਹਨਾਂ ਨੂੰ ਵੀ ਸਸਪੈਂਡ ਕੀਤਾ ਹੈਗਾ। ਜ਼ਰੂਰ ਹੈ ਜੀ ਭਗਵੰਤ ਮਾਨ ਸਾਹਿਬ ਇਸ ਮਸਲੇ ਉੱਤੇ ਬਹੁਤ ਜ਼ਿਆਦਾ ਅਗਰ ਦੇਖਿਆ ਜਾਵੇ ਸੰਗਰਮ ਹੈਗੇ ਆ, ਉਹਨਾਂ ਦੀ ਸਾਰੀ ਅਗਰ ਦੇਖਿਆ ਜਾਵੇ ਕਾਫੀ ਜਿਹੜੇ ਮਿਨਿਸਟਰ ਉਹਨਾਂ ਨਾਲ ਖੜੇ ਸੀ, ਇਟ ਇਜ਼ ਅ ਵੈਰੀ ਸੀਰੀਅਸ ਇਸ਼ੂ। ਨਾਲੇ ਟਾਈਮ ਦੇ ਵਿੱਚ ਜਿਹੜਾ ਜਿਹੜੀ ਸ਼ਰਾਬ ਹੈ ਇਨ ਹੈਲਥ ਪੁਆਇੰਟ ਆਫ ਵਿਊ, ਜ਼ਰੂਰ ਲੋਕਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਵੇ, ਮੈਂ ਜ਼ਰੂਰ ਦੱਸਣਾ ਚਾਹੁੰਗਾ ਲੋਕਾਂ ਦੇ ਇਨਫੋਰਮੇਸ਼ਨ ਬਹੁਤ ਘੱਟ ਹੈਗੀ ਹੈ। ਈਵਨ ਇੱਕ ਮੁਹਿੰਮ ਚਲਾਈ ਜਾਵੇ ਕਿ ਇਸ ਸ਼ਰਾਬ ਨੂੰ ਪੀਣ ਦੇ ਨਾਲ ਤੁਸੀਂ ਤੁਹਾਡੀ ਜਾਨ ਵੀ ਜਾ ਸਕਦੀ ਹੈਗੀ ਹੈ, ਜ਼ਰੂਰ ਲੋਕਾਂ ਦੇ ਵਿੱਚ ਇਹ ਅਵੇਅਰਨੈਸ ਆ ਜਾਵੇ ਤਾਂ ਜ਼ਰੂਰ ਹੈ ਜੀ ਜਿਹੜੀ ਹੈ ਸਸਤੀ ਸ਼ਰਾਬ ਤੇ ਪਲੱਸ ਜਿਹੜੀ ਹਾਨੀਕਾਰਕ ਹੈਗੀ ਹੈ ਉਹਦੇ ਨਾਲ ਲੋਕੀ ਜ਼ਰੂਰ ਜਿਹੜਾ ਹੈਗੀ ਹੈ ਤੋਬਾ ਕਰੋਗੇ। ਇਹ ਜ਼ਰੂਰ ਜੀ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਤੁਹਾਡੇ ਸਾਹਮਣੇ ਕਿ ਜਿਹਦੇ ਵਿੱਚ ਪੋਲੀਟੀਕਲ ਸਮੀਕਰਨ ਵੀ ਹੈ, ਬਿਊਰੋਕਰੇਸੀ ਦਾ ਵੀ ਸਮੀਕਰਨ ਹੈਗਾ ਤੇ ਲੋਕਲ ਜਿਹੜਾ ਹੈਗਾ ਜਿਹੜੀ ਐਡਮਿਨਿਸਟ੍ਰੇਸ਼ਨ ਦਾ ਉਹਦੀ ਵੀ ਮਿਲੀ ਭਗਤ ਲੱਗਦੀ ਹੈਗੀ ਹੈ, ਉਹਦੇ ਤੇ ਵੀ ਨਕੇਲ ਖਿੱਚੀ ਜਾ ਸਕਦੀ ਹੈ। ਲੇਕਿਨ ਲੋਕਾਂ ਦੇ ਵਿੱਚ ਅਵੇਅਰਨੈਸ, ਖਾਸ ਕਰ ਪਿੰਡਾਂ ਦੇ ਰੂਰਲ ਸੈਕਟਰ ਦੇ ਵਿੱਚ ਜਿਹੜੀ ਅਵੇਅਰਨੈਸ ਇਸ ਹੂਚ ਜਿਹੜੀ ਸ਼ਰਾਬ ਹੈਗੀ ਹੈ ਜਿਹੜੀ ਘਰ ਦੀ ਬਣਦੀ ਹੈਗੀ ਹੈ, ਜਿਹਦੇ ਵਿੱਚ ਕੋਈ ਵੀ ਫ੍ਰੀਕੁਐਂਸੀ ਚੈੱਕ ਕਰਨ ਵਾਲੀ ਅਥਾਰਟੀ ਨਹੀਂ ਹੁੰਦੀ ਹੈਗੀ, ਅਨਕੰਟਰੋਲ ਦੇ ਵੇ ਨਾਲ ਉਹਦੇ ਵਿੱਚ ਕੈਮੀਕਲਸ ਦੀ ਮਾਤਰਾ ਹੁੰਦੀ ਹੈ। ਮੈਂ ਜ਼ਰੂਰ ਦੱਸਣਾ ਚਾਹੁੰਗਾ ਜਿਸ ਤਰ੍ਹਾਂ ਦੀ ਪਟਿਆਲੇ ਦੀ ਗੱਲ ਕਰੀਏ, ਹਿਸਟੋਰੀਕਲੀ ਇਹ ਕੈਮੀਕਲ ਸਮਗਲਿੰਗ ਦੇ ਵਿੱਚ ਜਿਹੜੇ ਏਰੀਆ ਦੇ ਵਿੱਚੋਂ ਪਟਿਆਲੇ ਦੇ ਆਲੇ ਦੁਆਲੇ ਦੇ ਏਰੀਆ ਦੇ ਵਿੱਚੋਂ ਜਿਹੜਾ ਫੜਿਆ ਗਿਆ ਟਰੱਕ ਜੀ ਉਹ ਕੈਮੀਕਲ ਸਮਗਲਿੰਗ ਵਾਸਤੇ ਮੰਨਿਆ ਜਾਂਦਾ ਹੈਗਾ। ਜ਼ਰੂਰ ਹੈ ਜੀ ਗੌਰਮੈਂਟ ਸਰਗਰਮ ਹੈਗੀ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਜਿਹੜੇ ਹੈਗੇ ਕੋਰੈਕਟਿਵ ਮੇਜਰ ਜਿਹੜੇ ਰੱਖੇ ਜਾਣਗੇ। ਬਖਤ ਸਾਹਿਬ ਮੈਂ ਅਗਲੀ ਖਬਰ ਤੇ ਜਾਣਾ ਚਾਹੁੰਗਾ, ਪੰਜਾਬ ਦੇ ਵਿੱਚ ਸਪੈਸ਼ਲ ਪੈਕੇਜ ਦੀ ਜਿਹੜੀ ਹੈਗੀ ਹੈ ਡਿਮਾਂਡ ਹੈ ਸਾਰੇ ਪੋਲੀਟੀਕਲ ਪਾਰਟੀਜ਼ ਦੀ ਇੱਕੋ ਆਵਾਜ਼ ਦੇ ਵਿੱਚ। ਜ਼ਰੂਰ ਹੈ ਜੀ ਕਟਾਰੀਆ ਸਾਹਿਬ ਕਿਆ ਕੁਛ ਕਹਿ ਰਹੇ, ਜਿਹੜੇ ਗਵਰਨਰ ਹੈਗੇ ਆ ਉਹਨਾਂ ਨੇ ਕੀ ਸਹਿਮਤੀ ਜਤਾਈ ਹੈਗੀ ਆ ਇਹਦੇ ਬਾਰੇ ਜ਼ਰੂਰ ਦੱਸੋ ਜੀ ਬਖਤ ਸਾਹਿਬ।
ਬਿਲਕੁਲ ਜੀ, ਦੇਖੋ ਕਿਉਂਕਿ ਜੇਕਰ ਆਪਾਂ ਗਵਰਨਰ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਗਵਰਨਰ ਦਾ ਮੇਨਲੀ ਕੰਮ ਜਿਹੜਾ ਹੈ ਉਹ ਇਹੀ ਹੈ ਕਿ ਜਿਹੜੀਆਂ ਵੱਖ ਵੱਖ ਪਾਰਟੀਆਂ ਦੇ ਵੱਲੋਂ ਉਹਨਾਂ ਨੂੰ ਲਿਖਤੀ ਤੌਰ ਤੇ ਜਿਹੜੀ ਆ ਮੰਗ ਕੀਤੀ ਜਾਂਦੀ ਉਸਨੂੰ ਸਰਕਾਰ ਤੱਕ ਪਹੁੰਚਾਉਣਾ। ਐਕਚੁਅਲੀ ਹੈ ਕਿ ਗਵਰਨਰ ਆਫ ਪੰਜਾਬ ਨੇ ਤਾਂ ਜਿਹੜੀ ਵੀ ਵੱਖ ਵੱਖ ਪਾਰਟੀ, ਕਿਉਂਕਿ ਕੱਲ ਆਪਾਂ ਵੀ ਦੇਖਿਆ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਇਹ ਮੰਗ ਉਠਾਈ ਗਈ ਹੈ ਕਿ ਕਿਸ ਤਰ੍ਹਾਂ ਬੋਰਡਰ ਏਰੀਏ ਦੇ ਵਿੱਚ ਜਿਹੜਾ ਹੈਗਾ ਉਹ ਦਿੱਕਤ ਆਉਂਦੀ ਹੈ, ਤਾਂ ਉੱਥੇ ਉੱਥੇ ਦੇ ਲਈ ਵਿਸ਼ੇਸ਼ ਪੈਕੇਜ ਦਾ ਜਿਹੜਾ ਹੈਗਾ ਉਹ ਦਿੱਤਾ ਜਾਣਾ ਚਾਹੀਦਾ ਕੇਂਦਰ ਸਰਕਾਰ ਨੂੰ। ਤੇ ਉਸੇ ਤਰ੍ਹਾਂ ਕਿਉਂਕਿ ਜੋ ਮੀਟਿੰਗ ਹੋਈ ਸੀ ਇਸ ਪੂਰੇ ਮਸਲੇ ਦੇ ਉੱਤੇ ਤਾਂ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਜਾਖੜ ਸਾਹਿਬ ਉਹਨਾਂ ਨੇ ਵੀ ਇਹੀ ਗੱਲ ਉਠਾਈ ਕਿ ਪੰਜਾਬ ਨੂੰ ਸਪੈਸ਼ਲ ਪੈਕੇਜ ਜਿਹੜਾ ਹੈਗਾ ਇਸ ਮਸਲੇ ਦੇ ਉੱਤੇ ਜ਼ਰੂਰ ਜਿਹੜਾ ਉਹ ਦੇਣਾ ਚਾਹੀਦਾ, ਕਿਉਂਕਿ ਪੰਜਾਬ ਦੇ ਜਿਹੜੇ ਲੋਕ ਨੇ ਖਾਸ ਕਰਕੇ ਫੈਂਸਿੰਗ ਤੋਂ ਉਧਰ ਜਾਣ ਵਾਲੇ ਉਹਨਾਂ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਵੀ ਜਿਹੜਾ ਹੈਗਾ ਉਹ ਕਰਨਾ ਪੈਂਦਾ ਸਮੇਂ ਸਮੇਂ ਤੇ। ਤਾਂ ਇਸ ਡਿਵੈਲਪਮੈਂਟ ਵਾਸਤੇ ਇੰਫਰਾਸਟ੍ਰਕਚਰ ਦੇ ਵਾਸਤੇ ਇੱਕ ਵਿਸ਼ੇਸ਼ ਪੈਕੇਜ ਜਿਹੜਾ ਹੈਗਾ ਉਹ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ। ਜਿਹਨੇ ਕਿਹਾ ਕਿ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਇੱਕ ਜਿਹੜਾ ਮੰਗ ਪੱਤਰ ਜਿਹੜਾ ਹੈਗਾ ਉਹ ਗਵਰਨਰ ਆਫ ਪੰਜਾਬ ਨੂੰ ਦਿੱਤਾ ਗਿਆ, ਤਾਂ ਨੈਚੁਰਲੀ ਆ ਉਹਨਾਂ ਦਾ ਵੀ ਹੁਣ ਕਰਤੱਵ ਬਣਦਾ ਕਿ ਉਹ ਇਸ ਜਿਹੜੀ ਮੰਗ ਜੋ ਪੰਜਾਬ ਦੇ ਹਰ ਲੀਡਰ ਦੀ ਸਮੇਂ ਮੇਰੇ ਖਿਆਲ ਤੇ ਮੰਗ ਹੈ ਉਸ ਮੰਗ ਨੂੰ ਕੇਂਦਰ ਤੇ ਰਾਸ਼ਟਰਪਤੀ ਤੱਕ ਜਿਹੜਾ ਹੈਗਾ ਉਹ ਜ਼ਰੂਰ ਲੈ ਕੇ ਜਾਣਗੇ। ਅਗਲਾ ਫੈਸਲਾ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਦੇ ਉੱਤੇ ਨਿਰਭਰ ਕਰੇਗਾ ਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਪੂਰੇ ਕੀ ਕਹਿੰਦੇ ਨੇ ਇਸ ਜਿਹੜੇ ਇਸ ਮੰਗ ਦੇ ਉੱਤੇ ਕਿਸ ਤਰ੍ਹਾਂ ਦਾ ਰੁੱਖ ਜਿਹੜਾ ਹੈਗਾ ਉਹ ਲੈਂਦੀ ਹੈ ਜਾਂ ਨਹੀਂ, ਕਿਉਂਕਿ ਇੱਕ ਪਾਸੇ ਜੰਮੂ ਕਸ਼ਮੀਰ ਅਤੇ ਹਿਮਾਚਲ ਨੂੰ ਕਈ ਸਹੂਲਤਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਪਰ ਪੰਜਾਬ ਦੀ ਜੇਕਰ ਗੱਲ ਆਉਂਦੀ ਹੈ ਤਾਂ ਪੰਜਾਬ ਨੂੰ ਹਮੇਸ਼ਾ ਇਹ ਕਹਿ ਕੇ ਦਿੱਤਾ ਜਾਂਦਾ ਕਿ ਪੰਜਾਬ ਦੇ ਜਿਹੜਾ ਕਿਸਾਨ ਹੈ ਜਿਹੜੇ ਲੋਕ ਨੇ ਉਰੇ ਆਤਮ ਨਿਰਭਰ ਜ਼ਿਆਦਾ ਨੇ, ਮਤਲਬ ਉਰੇ ਬਾਕੀਆਂ ਨਾਲੋਂ ਜ਼ਿਆਦਾ ਪੈਸਾ ਜਿਹੜੇ ਹੈ ਇਹ ਲੋਕ ਕਮਾਉਂਦੇ ਨੇ। ਪਰ ਇੱਥੇ ਖਾਸ ਕਰਕੇ ਬਾਰਡਰ ਏਰੀਆ ਦੀ ਗੱਲ ਕਰਦੇ ਹਾਂ ਆਪਾਂ ਤਾਂ ਉੱਥੇ ਦੇ ਲੋਕਾਂ ਦਾ ਉੱਥੇ ਰਹਿਣ ਸਹਿਣ ਵੀ ਜਿਹੜਾ ਹੈਗਾ ਬਿਲਕੁਲ ਵੱਖਰਾ ਹੈ ਤੇ ਨੈਚੁਰਲੀ ਹੈ ਅੱਜ ਡਿਮਾਂਡ ਜਿਹੜੀ ਹੈ ਉਹ ਇੱਕ ਵਾਰ ਫਿਰ ਖੜੀ ਹੁੰਦੀ ਹੈ ਕਿ ਜਿਹੜਾ ਇੱਕ ਰਾਹਤ ਪੈਕੇਜ ਜਿਹੜਾ ਹੈਗਾ ਉਹ ਪੰਜਾਬ ਨੂੰ ਵੀ ਜਿਹੜਾ ਦਿੱਤਾ ਜਾਣਾ ਚਾਹੀਦਾ। ਜੀ ਅਰਵਿੰਦ ਜੀ
ਬਿਲਕੁਲ ਹੈ, ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਇਟਸ ਵੈਰੀ ਇੰਪੋਰਟੈਂਟ, ਲੇਕਿਨ ਇੱਕ ਗੱਲਬਾਤ ਸਮਝਣੀ ਪੈਣੀ ਹੈ ਜੀ ਸਾਨੂੰ, ਇੱਕ ਗੱਲਬਾਤ ਸਮਝਣੀ ਪੈਣੀ ਹੈ ਕਿਆ ਸਾਡੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਪੈਕੇਜ ਮਿਲਣ ਦੇ ਨਾਲ ਉਹ ਚੀਜ਼ਾਂ ਨੂੰ ਇੰਪਲੀਮੈਂਟ ਕਰ ਦੂ, ਕਿਆ ਪੈਕੇਜ ਮਿਲਣ ਦੇ ਨਾਲ ਜਿਹੜੀ ਬਾਰਡਰ ਦੇ ਲੋਕਾਂ ਦੀ ਹੈਲਪਫੁਲ ਹੋਊਗਾ। ਕਾਰਨ ਇਹ ਹੈ ਕਿ ਜਦੋਂ ਵੀ ਪੈਕੇਜ ਵੀ ਕਿਸੇ ਨੂੰ ਦਿੱਤਾ ਜਾਂਦਾ ਤਾਂ ਗੌਰਮੈਂਟ ਜਿਹੜੀ ਹੈਗੀ ਹੈ ਮੌਜੂਦਾ ਸਰਕਾਰ ਹੈਗੀ ਹੈ ਜੁੜਿਆ ਜੀ ਸੈਂਟਰ ਤੇ ਸਟੇਟ ਦੇ ਵਿਵਾਦਾਂ ਦੇ ਵਿੱਚ ਫਸ ਜਾਂਦੀ ਹੈਗੀ ਆ, ਰਾਜਨੀਤੀ ਦੇ ਵਿੱਚ ਫਸ ਜਾਂਦੀ ਹੈ, ਚਾਹੇ ਉਹਦੀ ਸੈਂਟਰ ਦੀ ਗੱਲ ਕੀਤੀ ਜਾਵੇ ਜਾਂ ਸਟੇਟ ਦੀ ਗੱਲ ਕੀਤੀ ਜਾਵੇ। ਮੈਂ ਇੱਕ ਇਗਜ਼ਾਮਪਲ ਦੇਣਾ ਜੀ, ਆਯੁਸ਼ਮਾਨ ਭਾਰਤ ਇੱਕ ਭਾਰਤ ਸਰਕਾਰ ਦੀ ਇੱਕ ਨੀਤੀ ਸੀ, ਇੱਕ ਪਾਲਿਸੀ ਹੈਗੀ ਸੀ, ਕਈ ਸਟੇਟਾਂ ਨੇ ਇਨਕਲੂਡਿੰਗ ਦਿੱਲੀ ਨੇ ਉਹ ਇੰਪਲੀਮੈਂਟ ਨਹੀਂ ਕੀਤੀ ਹੈਗੀ, ਲੇਕਿਨ ਉਹਦਾ ਕਿਆ ਫਾਇਦਾ ਹੋਇਆ, ਕਿਉਂਕਿ ਜਦ ਤੁਸੀਂ ਇੰਪਲੀਮੈਂਟੇਸ਼ਨ ਨਹੀਂ ਕਰਦੇ ਹੈਗੇ ਕੋਈ ਵੀ ਪਾਲਿਸੀ ਨੂੰ ਸੈਂਟਰ ਦੇ ਪੈਸੇ ਰੁਕ ਜਾਂਦੇ, ਉਹਦੇ ਨਾਲ ਵਿਵਾਦ ਛਿੜ ਜਾਂਦਾ ਹੈਗਾ। ਜ਼ਰੂਰ ਹੈ ਜੀ ਆਉਣ ਵਾਲੇ ਟਾਈਮ ਦੇ ਵਿੱਚ ਇੰਡੀਆ ਜਿਹੜਾ ਹੈਗਾ ਖਾਸ ਕਿ ਪੰਜਾਬ ਸਟੇਟ ਨੂੰ ਪ੍ਰੋਜੈਕਟਸ ਚਾਹੀਦੇ ਹੈਗੇ, ਇੰਡਸਟਰੀਜ਼ ਚਾਹੀਦੀਆਂ ਹੈਗੀਆਂ ਜੋ ਜਿਸ ਕਰਕੇ ਜਿਹੜੀਆਂ ਬਾਰਡਰ ਦੇ ਕੋਲ ਡਿਸਟ੍ਰਿਕਟਸ ਹੈਗੀਆਂ ਜਿਹੜਾ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਜੂਝ ਰਹੀਆਂ, ਕਿਉਂਕਿ ਇੱਥੇ ਦਾ ਯੂਥ ਬਾਹਰ ਜਾ ਰਿਹਾ ਨੌਕਰੀਆਂ ਕਰਨ ਨੂੰ, ਇੱਥੇ ਜ਼ਰੂਰ ਇੱਕ ਵੱਡੀ ਇੰਡਸਟਰੀ ਚਾਹੇ ਗੌਰਮੈਂਟ ਸਪੋਂਸਰ ਹੋਵੇ ਜਾਏ ਤੁਸੀਂ ਲਾ ਕੇ ਚੱਲੋਗੇ ਕਿਸੇ ਵੀ ਹੱਦ ਤੱਕ ਜਿਹੜਾ ਇੰਫਰਾਸਟ੍ਰਕਚਰ ਜਿਹੜਾ ਪੁਆਇੰਟ ਆਫ ਵਿਊ ਉਹ ਜਿਹੜਾ ਕੀਤਾ ਜਾਵੇ ਉਹਦੇ ਨਾਲ ਉੱਥੇ ਦੀਆਂ ਡਿਸਟ੍ਰਿਕਟਸ ਦੀਆਂ ਜਿਹੜੀਆਂ ਇਕਾਨਮੀਜ਼ ਹੈਗੀਆਂ ਉਹ ਇੰਪੈਕਟ ਕੀਤਾ ਜਾਵੇ। ਫੋਰ ਐਗਜ਼ਾਮਪਲ ਪੰਜਾਬ ਹੀ ਜੇ ਐਗਰੀਕਲਚਰ ਬੇਸ ਜਿਹੜੀ ਹੈਗੀ ਆ ਸਟੇਟ ਹੈਗੀ ਆ, ਪ੍ਰੋਸੈਸਿੰਗ ਇੰਡਸਟਰੀ ਦੀ ਬਹੁਤ ਬਹੁਤ ਘੱਟ ਹੈਗੀ ਆ ਇੰਡੀਆ ਦੀ ਗੌਰਮੈਂਟ ਨੂੰ ਚਾਹੀਦਾ ਹੈਗਾ ਕਿ ਪ੍ਰੋਸੈਸਿੰਗ ਪਲਾਂਟਸ ਲਗਾਏ ਜਾਣ ਜਿਹਦੇ ਕਰਕੇ ਫਾਰਮਰਸ ਦੀ ਇਨਬਿਲਟ ਜਿਹੜੀ ਪ੍ਰੋਡਕਸ਼ਨ ਹੈਗੀ ਆ ਉਹਦੇ ਨਾਲ ਬਹੁਤ ਵੱਡਾ ਇੰਪੈਕਟ ਪੈ ਸਕਦਾ ਹੈਗਾ। ਫੋਰ ਐਗਜ਼ਾਮਪਲ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਗਾ, ਫਿਰ ਮੇਰੇ ਕੋਲ ਥੋੜਾ ਬਹੁਤਾ ਟਾਈਮ ਰਹਿ ਚੁੱਕਿਆ ਜੀ, ਟਮਾਟੋ ਜਿਹੜੇ ਟਮਾਟਰਾਂ ਦੀ ਪਿਊਰੀ ਬਣਾਉਣ ਦੇ ਸਿਰਫ ਸਾਡੇ ਕੋਲ 1500 ਟਨ ਦੇ ਜਿਹੜੇ ਹੈਗੇ 1500 ਮੀਟ੍ਰਿਕ ਟਨ ਦੀ ਹੀ ਕਪੈਸਿਟੀ ਹੈਗੀ ਆ, ਪੰਜਾਬ ਦੀ ਲੋੜ ਹੈਗੀ ਆ 10,000 ਮੈਟ੍ਰਿਕ ਟਨ। ਇਹ ਬਾਹਰ ਟਮਾਟਰ ਦੀ 3 ਵਾਰ ਫਸਲ ਹੁੰਦੀ ਹੈ ਪੰਜਾਬ ਦੇ ਵਿੱਚ, ਲੇਕਿਨ ਉਹਦੇ ਪਲਾਂਟ ਹੀ 3 ਲੱਗੇ ਹੋਏ ਆ ਜਿਹੜੇ ਕਿ ਪੰਜਾਬ ਸਰਕਾਰ ਨੇ ਹੀ ਲਗਾਏ ਹੋਏ ਆ, ਪੰਜਾਬ ਐਗਰੋ ਬੇਸ ਨੇ ਲਗਾਏ ਹੋਏ ਆ। ਅਗਰ ਸੈਂਟਰ ਚਾਹੇ ਤਾਂ ਇਹਦੇ ਤੇ ਫਾਰਮਰਸ 10,000 ਮੈਟ੍ਰਿਕ ਟਨ ਜਿਹੜੀ ਹਰ ਸਾਲ ਜਿਹੜੀ ਹੈਗੀ ਆ ਗਰੋਥ ਵੱਧਦੀ ਹੈ ਉਹਦੇ ਨਾਲ ਇੰਪੈਕਟ ਕੀਤਾ ਜਾ ਸਕਦਾ। ਦੂਸਰੀ ਜਿਹੜੀ ਇੰਡਸਟਰੀ ਹੈਗੀ ਹੈ ਜੀ ਜਿਹੜੀ ਵੁੱਡ ਇੰਡਸਟਰੀ ਹੈਗੀ ਹੈ, ਵੁੱਡ ਇੰਡਸਟਰੀ ਪੰਜਾਬ ਦੀ ਖੁਦ ਦੀ ਸਟੇਟ ਦੀ ਕੰਜਪਸ਼ਨ 10% ਦੇ ਨਾਲ ਜਿਹੜੀ ਪਲਾਈਬੋਰਡ ਦੀ ਜਿਹੜੀ ਤੁਸੀਂ ਇੰਡਸਟਰੀ ਤੁਸੀਂ ਲਾ ਕੇ ਚੱਲੋਗੇ ਇਨਕਰੀਜ਼ ਹੈਗੀ ਹੈ, ਲੇਕਿਨ ਪੰਜਾਬ ਦਾ ਜਿਹੜਾ ਜੰਗਲ ਆ ਜਿਹੜਾ ਸਿਸਟਮ ਹੈਗਾ ਉਹ ਲਗਭਗ 5% 3.5% ਤੋਂ ਘੱਟ ਹੈਗਾ, ਜਿਹੜਾ ਨੈਸ਼ਨਲ ਐਵਰੇਜ ਨਾਲੋਂ ਵੀ ਘੱਟ ਹੈਗਾ। ਪੰਜਾਬ ਦੇ ਜੰਗਲ ਬਚਾਏ ਜਾ ਸਕਦੇ ਆ। ਤੇ ਦੂਸਰੀ ਗੱਲ ਹੈਗੀ ਹੈ ਕਿ ਪੰਜਾਬ ਦੇ ਵਿੱਚ ਜਿਵੇਂ MP ਤੇ ਮਹਾਰਾਸ਼ਟਰ ਤੇ ਤੁਸੀਂ ਲਾ ਕੇ ਚੱਲੋਗੇ, ਮੱਧਿਆ ਪ੍ਰਦੇਸ਼ ਦੇ ਵਿੱਚ ਬਹੁਤ ਚੱਲਣ ਚੱਲ ਚੁੱਕਿਆ ਹੈ ਜੀ ਜਿਹੜੀ ਹੈਗੀ ਫੋਰੈਸਟ ਫਾਰਮਿੰਗ। ਫੋਰੈਸਟ ਫਾਰਮਿੰਗ ਦਾ ਮਤਲਬ ਇਹ ਹੁੰਦਾ ਕਿ ਪੇੜ ਲਗਾਉਂਦੇ ਆ ਨਾਲ ਫਸਲਾਂ ਵੀ ਲਗਾਉਂਦੇ ਹੈਗੇ ਉਹਨੂੰ ਪ੍ਰਮੋਸ਼ਨ ਕਰਨ ਵਾਸਤੇ ਉੱਥੇ ਦੀ ਸਰਕਾਰ ਜਿਹੜੀ ਹੈਗੀ ਸਬਸਿਡੀ ਦਿੰਦੀ ਹੈ। ਹਾਂ ਸੈਂਟਰ ਸੈਂਟਰ ਪੰਜਾਬ ਦੀ ਸਟੇਟ ਇਹਦੇ ਨਾਲ ਸਹਿਯੋਗ ਕਰ ਸਕਦੇ, ਇਹਦੇ ਨਾਲ ਸਾਡੇ ਜਿਹੜੇ ਪੰਜਾਬ ਦੇ ਫਾਰਮਰਸ ਹੈਗੀਆਂ ਉਹਨਾਂ ਨੂੰ ਕੀਤਾ ਜਾ ਸਕਦਾ, ਤੇ ਨਾਲ ਦੇ ਨਾਲ ਸਾਡੀ ਕੰਜ਼ਿਊਮਰ ਵੇ ਦੇ ਨਾਲ ਜਿਹੜੀ 10% ਦੀ ਗਰੋਥ ਹੋ ਰਹੀ ਹੈ ਹਰ ਸਾਲ, ਜਿਹੜਾ ਪੰਜਾਬ ਦੇ ਚੈਂਬਰ ਆਫ ਕਮਰਸ ਨੇ ਇਹ ਕੀਤਾ ਜੀ, ਵੁੱਡ ਇੰਡਸਟਰੀ ਪੰਜਾਬ ਦੀ ਕੰਜਸ਼ਨ ਦੇ ਵਿੱਚ 10% ਦੀ ਇਨਕਰੀਜ਼ ਹੋ ਰਿਹਾ, ਇਹ 10% ਇਨਕਰੀਜ਼ ਅਗਰ ਕਮਰਸ਼ਲ ਪੁਆਇੰਟ ਆਫ ਵਿਊ ਇਨਕਰੀਜ਼ ਹੁੰਦਾ ਤਾਂ ਕਰਕੇ ਬਹੁਤ ਵੱਡਾ ਇੰਪੈਕਟ ਹੈਗਾ। ਜਿਹੜਾ ਵੁੱਡ ਅਸੀਂ ਬਾਹਰੋਂ ਲੈਂਦੇ ਹਾਂ ਉਹ ਵੁੱਡ ਅਸੀਂ ਇੱਥੋਂ ਆਪਣੀ ਇੰਡਸਟਰੀ ਤੋਂ ਲੈ ਸਕਦੇ ਹੈਗੇ, ਇਨ ਫਾਰਮ ਆਫ ਸਾਡੇ ਫਾਰਮਰਸ ਇਹਨੂੰ ਇੰਪੈਕਟ ਕਰ ਸਕਦੇ। ਕਈ ਚੀਜ਼ਾਂ ਹੈਗੀਆਂ ਜਿਹੜੀਆਂ ਦਸਤਾਵੇਜ਼ਾਂ ਦੇ ਵਿੱਚ ਲਿਖੀਆਂ ਹੋਈਆਂ, ਇਕਨੋਮਿਕ ਸਰਵੇਸ ਕਰਾਏ ਗਏ ਹੈਗੀਆਂ, ਲੇਕਿਨ ਇੰਪਲੀਮੈਂਟ ਕਰਨਾ ਇਹ ਸੈਂਟਰ ਨੇ ਪਹਿਲਾਂ ਮੈਨੂੰ ਲੱਗਦਾ ਕਿ ਗ੍ਰੀਨ ਸਿਗਨਲ ਦੇਣਾ ਹੀ ਪੈਣਾ, ਫਿਰ ਉਸ ਤੋਂ ਬਾਅਦ ਸਟੇਟ ਦਊਗੀ। ਜੀ ਬਖਸ਼
ਬਿਲਕੁਲ ਅਰਵਿੰਦ ਜੀ, ਕਿਉਂਕਿ ਹਮੇਸ਼ਾ ਕੀ ਹੁੰਦਾ ਕਿ ਜਾਂ ਤਾਂ ਕੇਂਦਰ ਦੇ ਵਿੱਚ ਜਿਹੜੀਆਂ ਕੇਂਦਰ ਤੇ ਸੂਬੇ ਦੇ ਵਿੱਚ ਜਿਹੜੀ ਸਰਕਾਰਾਂ ਦੀਆਂ ਹੁੰਦੀਆਂ ਨੇ ਉਹ ਵੱਖੋ ਵੱਖਰੀਆਂ ਹੁੰਦੀਆਂ, ਤੇ ਮੇਨ ਇੱਕ ਕਾਰਨ ਹੀ ਇੱਕ ਅਜਿਹਾ ਹੈਗਾ ਇਹ ਕਿ ਜਿਹੜੇ ਫੈਸਲੇ ਕੇਂਦਰ ਲੈਂਦਾ ਉਹ ਸੂਬਾ ਸਰਕਾਰ ਉਸਨੂੰ ਇੰਪਲੀਮੈਂਟ ਨਹੀਂ ਕਰਦੀ, ਜਿਹੜੇ ਫੈਸਲੇ ਸੂਬਾ ਸਰਕਾਰ ਲੈਂਦੀ ਹੈ ਉਹ ਜਿਹੜਾ ਉਹ ਕੇਂਦਰ ਇਮਿਟ ਹੋਣ ਨਹੀਂ ਦਿੰਦਾ ਹੈਗਾ। ਜੇਕਰ ਆਪਾਂ ਦੂਸਰੇ ਪਾਸੇ ਨਜ਼ਰ ਮਾਰੀਏ ਤਾਂ ਜਿੱਥੇ ਜਿੱਥੇ ਅੱਜ ਦੀ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਯੂਪੀ ਜਿਹੜਾ ਹੈਗਾ ਉਹ ਯੂਪੀ ਜਾਂ ਬਿਹਾਰ ਦੀ ਜੇਕਰ ਮੈਂ ਗੱਲ ਕਰਾਂ ਤਾਂ ਯੂਪੀ ਖਾਸ ਕਰਕੇ ਉਦਾਹਰਣ ਇਸ ਲਈ ਦੇ ਰਹੇ ਦੇ ਵਿੱਚ ਇਸ ਸਮੇਂ ਜਿਹੜੀ ਸਰਕਾਰ ਹੈਗੀ ਹੈ ਉੱਥੇ ਬੀਜੇਪੀ ਹੈ, ਉਸੇ ਤਰ੍ਹਾਂ ਗੁਜਰਾਤ ਦੇ ਵਿੱਚ ਬੀਜੇਪੀ ਜਿਹੜੀ ਹੈ ਕਾਫੀ ਸਮੇਂ ਤੋਂ ਜਿਹੜੀ ਹੈ ਉੱਥੇ ਰਹੀ ਹੈ, ਤਾਂ ਹੁਣ ਕੇਂਦਰ ਦੇ ਵਿੱਚ ਵੀ ਬੀਜੇਪੀ ਹੈ। ਤਾਂ ਆਪਾਂ ਵੇਖਿਆ ਹੋਊਗਾ ਕਿ ਜਿੰਨੇ ਪੈਕੇਜਿਸ ਜਿੰਨੀ ਇੰਡਸਟਰੀ ਜਿਹੜੀ ਹੈ ਇਹਨਾਂ ਦੋ ਸੂਬਿਆਂ ਦੇ ਵਿੱਚ ਇਸ ਸਮੇਂ ਆ ਰਹੀ ਹੈ ਤਾਂ ਉਸਦਾ ਮੇਨ ਕਾਰਨ ਕੀ ਹੈ ਕਿ ਦੋਨਾਂ ਹੀ ਜਗ੍ਹਾਵਾਂ ਦੇ ਉੱਤੇ ਹੀ ਪਾਰਟੀ ਦੀ ਜਿਹੜੀ ਸਰਕਾਰ ਹੈ, ਜਦੋਂ ਇੱਕ ਪਾਰਟੀ ਦੀ ਤਾਂ ਬੜੀ ਛੇਤੀ ਫੈਸਲੇ ਜਿਹੜੇ ਆ ਉਹ ਆਪਸ ਦੇ ਵਿੱਚ ਮੰਨੇ ਜਾਂਦੇ ਆ ਕਿ ਉਹਨਾਂ ਦਾ ਵਿਰੋਧ ਤਾਂ ਜਿਹੜੀ ਆ ਉਹ ਵੇਖੋ। ਜੀ ਜੀ
ਜੀ ਬਿਲਕੁਲ ਹੈ, ਜਿਵੇਂ ਤੁਸੀਂ ਗੱਲਬਾਤ ਕੀਤੀ ਹੈ ਮੈਂ ਕਾਫੀ ਹੱਦ ਤੱਕ ਮੰਨ ਸਕਦਾ ਇਹ ਗੱਲ, ਲੇਕਿਨ ਰੀਸੈਂਟਲੀ ਮੈਂ ਤੁਹਾਨੂੰ ਦੱਸੂਗਾ ਜੀ, ਕੇਰਲਾ ਦੀ ਸਟੇਟ ਦੇ ਵਿੱਚ ਪਿਛਲੇ 15 ਸਾਲ ਤੋਂ ਲੈਫਟ ਦੀ ਸਰਕਾਰ ਹੈ, ਉਹ ਤੋਂ ਪਹਿਲਾਂ ਹਮੇਸ਼ਾ ਹੀ ਕਾਂਗਰਸ ਦੀ ਸਰਕਾਰ ਰਹੀ ਹੈ ਤੇ ਉੱਥੇ ਸਿਰਫ ਇੱਕ ਮੈਂਬਰ ਆਫ ਪਾਰਲੀਮੈਂਟੇਰੀਅਨ ਹੈ ਬੀਜੇਪੀ ਦਾ। ਸਰ ਲੀਡਰ ਦੇ ਵਿਜ਼ਨ ਦਾ ਫਰਕ ਹੁੰਦਾ ਜੀ, ਲੀਡਰ ਉੱਥੇ ਦਾ ਕੇਰਲਾ ਦੇ ਜਿਹੜੇ ਚੀਫ ਮਿਨਿਸਟਰ ਸਾਹਿਬ ਹੈ ਉਹਨਾਂ ਨੇ ਇੱਕ ਪ੍ਰੋਜੈਕਟ ਦਿੱਤਾ, ਅਦਾਨੀ ਗਰੁੱਪ ਨੇ ਅਕਸੈਪਟ ਕੀਤਾ, ਫਿਰ ਸੈਂਟਰ ਨੇ ਉਹਦੀ ਹੈਲਪ ਕੀਤੀ। ਤੁਸੀਂ ਲਾ ਕੇ ਚੱਲੂਗੇ ਇੰਡੀਆ ਦਾ ਸਭ ਤੋਂ ਡੀਪ ਵਾਟਰ ਪੋਰਟ ਬਣ ਚੁੱਕਿਆ ਹੈਗਾ, ਜਿਹੜੀ ਮੈਂ ਤੁਹਾਨੂੰ ਦੱਸਾਂ ਕਿ ਖਾਸ ਕੀ ਇੰਡੀਆ ਦੀ ਜਿਹੜੀ ਐਕਸਪੋਰਟ ਇੰਪੋਰਟ ਹੁੰਦੇ ਸੀ ਉਹ ਬਾਹਰਲੇ ਪੋਰਟਸ ਤੇ ਡਿਪੈਂਡੈਂਟ ਸੀ। ਇਹਦੇ ਵਿੱਚ ਦੁਬਈ ਦਾ ਜਿਹੜਾ ਪੋਰਟ ਹੁੰਦਾ ਸੀ ਡੀਪ ਵਾਟਰ, ਤੇ ਪਲੱਸ ਡੀਪ ਵਾਟਰ ਕੋਲੰਬੋ ਦੇ ਜਿਹੜੇ ਪੋਰਟਸ ਹੁੰਦੇ ਸੀ, ਸਿੰਗਾਪੁਰ ਦੇ ਪੋਰਟਸ ਹੁੰਦੇ, ਜਿਹਦੇ ਕਰਕੇ ਸਾਡੇ ਜਿਹੜੇ ਐਕਸਪੋਰਟਰਸ ਤੇ ਇੰਪੋਰਟਰਸ ਦਾ ਬਹੁਤ ਵੱਡਾ ਜਿਹੜਾ ਰੈਵਨਿਊ ਹੈਗਾ, ਮੈਂ 200 ਮਿਲੀਅਨ ਤੋਂ ਵੱਧ ਜਿਹੜਾ ਰੈਵਨਿਊ ਜਿਹੜਾ ਕਿ ਬਾਹਰਲੇ ਪੋਰਟਸ ਨੂੰ ਜਾਂਦਾ ਸੀ, 200 ਮਿਲੀਅਨ USD ਮੈਂ ਗੱਲ ਕਰ ਰਿਹਾ ਜੀ, ਯੂਨੀਅਨ ਡਾਲਰ ਜਿਹੜਾ ਡਾਲਰ ਦੀ ਇੰਪੈਕਟ ਕਰਦਾ ਸੀ। ਇੰਡੀਆ ਨੇ ਡੀ ਵਾਟਰ ਪੋਰਟ ਬਣਾਇਆ, ਦੁਨੀਆ ਦਾ ਅਗਰ ਦੇਖਿਆ ਜਾਵੇ ਟਾਪ 4 ਦੇ ਵਿੱਚ ਆਉਂਦਾ, ਬਹੁਤ ਵੱਡਾ ਪੋਰਟ ਹੈਗਾ, ਸੈਮੀ ਆਟੋਮੈਟਿਕ ਜਿਹੜਾ ਹੈਗਾ ਇਹ ਬਣਾਇਆ ਗਿਆ ਹੈਗਾ, ਸੈਮੀ AI ਜਿਹੜੀ ਇਹਦੇ ਵਿੱਚ ਬਹੁਤ ਵੱਡੀ ਯੂਜ਼ ਕੀਤਾ ਗਿਆ ਹੈਗਾ, ਜਿਹਦੇ ਨਾਲ ਜਿਹੜੇ ਹਜ਼ਾਰਾਂ ਬੰਦਿਆਂ ਦੀ ਜਿਹੜੀ ਇੰਪਲਾਇਮੈਂਟ ਵੀ ਲੱਗੀ ਹੈਗੀ ਹੈ। ਸਰਕਾਰ ਕਿਹਦੀ ਹੈ ਜੀ? ਲੈਫਟ ਸਰਕਾਰ, ਲੈਫਟ ਜਿਹੜੀ ਜਿਹੜੀ ਆਈਡੀਓਲੋਜੀਕਲੀ ਓਪੋਜ਼ਿਟ ਹੈਗੀ ਹੈ ਬੀਜੇਪੀ ਦੇ, ਕੋਈ ਵੀ ਉਹਨਾਂ ਦੀ ਗੱਲ ਨਹੀਂ ਜਿਹੜੀ ਹੈਗੀ ਜਿਹੜੀ ਲੈਫਟ ਪਾਰਟੀ ਦੀ ਬਣਦੀ ਹੈਗੀ। ਸਪੋਰਟ ਕਿਹਨੇ ਕੀਤਾ? ਪ੍ਰਾਈਵੇਟ ਸੈਕਟਰ ਨੇ ਸਪੋਰਟ ਕੀਤਾ, ਹਾਫ ਪਾਰਟਨਰਸ਼ਿਪ ਸਰਕਾਰ ਦੀ ਹੈਗੀ ਹੈ ਜਿਹਦੇ ਵਿੱਚ ਸੈਂਟਰ ਦੀ ਵੀ ਹੈ ਸਟੇਟ ਦੀ ਵੀ ਹੈਗੀ ਹੈ ਓਨਰਸ਼ਿਪ ਹੈਗੀ ਹੈ, ਜਿਹਦੇ ਕਰਕੇ ਤੁਸੀਂ ਦੇਖੋਗੇ ਕਿ ਇਹ ਜਿਹੜੇ ਪ੍ਰੋਜੈਕਟਸ ਹੈਗੇ ਅਗਰ ਕੇਰਲਾ ਲਗਾ ਸਕਦਾ ਹੈਗਾ ਜਿਸ ਤਰ੍ਹਾਂ ਦੀ ਸਹਿਮਤੀ ਉਹਨਾਂ ਦੇ ਵਿੱਚ ਹੈਗੀ ਹੈ, ਉਸ ਤਰ੍ਹਾਂ ਦੀ ਸਹਿਮਤੀ ਕਿਆ ਸਾਡੇ ਪੰਜਾਬ ਦੇ ਲੀਡਰਾਂ ਚ ਹੈਗੀ ਹੈ? ਜਾਂ ਪ੍ਰੀਵੀਅਸਲੀ ਤੁਸੀਂ ਲਾ ਕੇ ਚੱਲੋ ਜਾਂ ਹੁਣ ਦੀ ਵੀ ਲਾ ਕੇ ਚੱਲੋ, ਉਸ ਤਰ੍ਹਾਂ ਦਾ ਰੀਜ਼ਨ ਇਹਨਾਂ ਕੋਲ ਹੈਗਾ ਹੈਗਾ? ਮੈਂ ਜ਼ਰੂਰ ਕਹਿਣਾ ਚਾਹੁੰਗਾ ਬੀਜੂ ਪਟਨਾਇਕ ਜਿਹੜੀ ਪਾਰਟੀ ਹੈਗੀ ਹੈ, ਨਵੀਨ ਪਟਨਾਇਕ ਸਾਹਿਬ ਨੇ ਆਪਣੇ ਟਾਈਮ ਸਭ ਤੋਂ ਵੱਡੇ ਪ੍ਰੋਜੈਕਟਸ ਆਪਣੀ ਸਟੇਟ ਚ ਲਾਏ ਹੈ, ਜਿਨ੍ਹਾਂ ਦੀ ਨੋਨ ਬੀਜੇਪੀ ਨੋਨ ਕਾਂਗਰਸ, ਕਾਂਗਰਸ ਦੇ ਕਾਲਖੰਡ ਦੇ ਵਿੱਚ ਵੀ ਉਹਨਾਂ ਨੇ ਜਦ ਅਟਲ ਮਨਮੋਹਨ ਸਿੰਘ ਜੀ ਸੀ ਪ੍ਰੋਜੈਕਟ ਲੈ ਕੇ ਜਾਂਦੇ ਸੀ, ਮਨਮੋਹਨ ਸਿੰਘ ਜੀ ਐਕਸੈਪਟ ਕਰਦੇ ਸੀ, ਈਵਨ ਬੀਜੇਪੀ ਦੇ ਕਾਲਖੰਡ ਦੇ ਵਿੱਚ ਵੀ। ਇਹ ਡਿਪੈਂਡ ਕਰਦਾ ਜੀ ਬਖਸ਼ ਸਾਹਿਬ ਕਿ ਤੁਹਾਡੇ ਲੀਡਰ ਦੇ ਵਿੱਚ ਕਿੰਨਾ ਵਿਜ਼ਨ ਹੈਗਾ। ਪ੍ਰਤਾਪ ਸਿੰਘ ਕਹਿਰੋ ਪੰਜਾਬ ਦੇ ਇਕਲੌਤੇ ਐਜ਼ ਏ ਚੀਫ ਮਿਨਿਸਟਰ ਰਹੇ ਹੈ ਜਿਨ੍ਹਾਂ ਨੇ ਇੰਡਸਟਰੀ ਕ੍ਰੀਏਟ ਕੀਤੀ, ਜਿਨ੍ਹਾਂ ਨੇ ਫੋਕਲ ਪੁਆਇੰਟ ਬਣਾਏ ਹੈਗੇ। ਅਗਰ ਦੇਖਿਆ ਜਾਵੇ ਜਦ ਪੰਜਾਬ ਨੂੰ ਜਦੋਂ ਇੰਡੀਆ ਨੂੰ ਆਜ਼ਾਦੀ ਮਿਲੀ ਸੀ, ਇਸ ਵਾਰੇ ਪੰਜਾਬ ਦੇ ਵਿੱਚ ਸਿਰਫ 2500 ਫਰਮਾਂ ਸੀ, ਉਹਨਾਂ ਦੇ ਕਾਲਖੰਡ ਦੇ ਵਿੱਚ ਵਿਦਨ 1950-60 ਦੇ ਤੱਕ ਸਾਡੇ ਕੋਲ ਲਗਭਗ 50,000 ਸਮਾਲ ਸਕੇਲ ਇੰਡਸਟਰੀਜ਼ ਕ੍ਰੀਏਟ ਹੋ ਚੁੱਕੀਆਂ ਸੀ, ਜਿਹਦੇ ਕਾਰਨ ਪੰਜਾਬ ਦਾ ਰੈਵਨਿਊ ਪਰ ਕੈਪੀਟਾ ਇੰਡਸਟਰੀ, ਜਿਹਦੇ ਵਿੱਚ ਬਟਾਲੇ ਦੀ ਇੰਡਸਟਰੀ, ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ, ਕਈ ਇੰਡਸਟਰੀਆਂ ਤੁਸੀਂ ਲਾ ਕੇ ਚਲੋ ਨਾਭਾ, ਮੈਂ ਤੁਹਾਨੂੰ ਕਿੰਨੇ ਇਸ਼ਾਰਿਆਂ ਦੇ ਨਾਲ ਲਵਾਂ ਕਿ ਉਹ ਲੀਡਰ ਦਾ ਵਿਜ਼ਨ ਸੀ, ਇਹ ਲੀਡਰ ਦੀ ਵਿਜ਼ਨਰੀ ਦੀ ਕਮੀ ਹੈ।
ਜੀ ਬਖਸ਼ ਸਾਹਿਬ ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਬਿਲਕੁਲ ਗੱਲ ਕੀਤੀ ਹੈ, ਅੱਜ ਉਹੀ ਮੰਡੀ ਕਮੇਟੀ ਬਟਾਲਾ ਤੇ ਉਹੀ ਜਿੱਥੇ ਇੰਡਸਟਰੀ ਜਿਹੜੀ ਹੈ ਲਗਭਗ ਖਤਮ ਹੁੰਦੀ ਜਾ ਰਹੀ ਹੈ। ਕਾਰਨ ਉਹੀ ਤੁਹਾਡੇ ਲਈ ਗੱਲ ਹੈ, ਵਿਜ਼ਨ ਜਿਹੜਾ ਉਹ ਸਰਕਾਰਾਂ ਦੇ ਵਿੱਚ ਘੱਟ ਜਿਹੜਾ ਉਹ ਲੋਕਾਂ ਪ੍ਰਤੀ ਰਿਹਾ, ਆਪਣੇ ਹੈਗਾ ਉਹ ਜ਼ਰੂਰ ਹਮੇਸ਼ਾ ਵੇਖਣ ਨੂੰ ਰਿਹਾ, ਕਿਉਂਕਿ ਬਹੁਤ ਸਾਰੀਆਂ ਸਰਕਾਰਾਂ ਨੇ ਤਾਂ ਇੱਥੋਂ ਤੱਕ ਕਿ ਆਪਣੇ ਟੈਕਸ ਜਿਹੜੇ ਨੇ ਉਹ ਰੱਖੇ ਨੇ, ਕਿਸੇ ਨੇ ਗੁੰਡਾ ਟੈਕਸ ਦੇ ਤੌਰ ਤੇ ਆਪਣੇ ਕੋਲ ਪੈਸੇ ਵਸੂਲੇ ਆ ਇੰਡਸਟਰੀ ਵਾਲਿਆਂ ਤੋਂ, ਤੇ ਕਿਸੇ ਨੇ ਸ਼ੇਅਰ ਜਿਹੜਾ ਇੰਡਸਟਰੀਆਂ ਦੇ ਵਿੱਚ ਆਪਣੇ ਆਪ ਦੇ ਜਿਹੜੇ ਉਹ ਪਵਾਏ ਨੇ। ਤਾਂ ਨੈਚੁਰਲੀ ਹੈ ਕਿ ਜਿਹੜਾ ਵਿਅਕਤੀ ਲੋਕਾਂ ਨੂੰ ਰੋਜ਼ਗਾਰ ਦੇ ਰਿਹਾ ਤੇ ਜਦੋਂ ਉਸਦੇ ਇਸ ਤਰ੍ਹਾਂ ਦਾ ਰਵੱਈਆ ਅਪਣਾਇਆ ਜਾਂਦਾ, ਤਾਂ ਉਸ ਤੋਂ ਬਾਅਦ ਹਿਮਾਚਲ ਵਰਗੀਆਂ ਜਿਹੜੀਆਂ ਸਟੇਟਾਂ ਨੇ ਇੰਡਸਟਰੀ ਨੂੰ ਪ੍ਰਫੁਲਿਤ ਕਰਨ ਦੇ ਲਈ ਅਜਿਹੇ ਹੀ ਇੰਡਸਟਰੀਆਂ ਨੂੰ ਜਿਹੜੇ ਆ ਉਹ ਮੌਕੇ ਦਿੰਦੀ ਹੈ, ਤੇ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਉਰੇ ਇਸ ਪ੍ਰਕਾਰ ਦੀ ਉਹਨਾਂ ਨੂੰ ਸਹੂਲਤਾਂ, ਚਾਹੇ ਉਹ ਬਿਜਲੀ ਦੀ ਸਹੂਲਤ ਹੋਵੇ ਚਾਹੇ ਟੈਕਸ ਮਾਫੀ ਦੀ ਸਹੂਲਤ ਹੋਵੇ, ਇਸ ਤਰ੍ਹਾਂ ਜਦੋਂ ਦਿੰਦੇ ਤਾਂ ਇਹੀ ਇੰਡਸਟਰੀ ਥੋੜੀ ਪਲਾਇਨ ਕਰਕੇ ਹਿਮਾਚਲ, ਗੁਜਰਾਤ ਅਤੇ ਯੂਪੀ ਵਰਗੇ ਜਗ੍ਹਾ ਦੇ ਉੱਤੇ ਵੀ ਜਿਹੜੀ ਆ ਉਹ ਜਾਂਦੀ ਨਜ਼ਰ ਆਉਂਦੀ ਆ। ਜੀ ਅਰਵਿੰਦ
ਜੀ,
ਥੈਂਕ ਯੂ ਸੋ ਮਚ ਬਖਸ਼ ਸਾਹਿਬ, ਬਹੁਤ ਬਹੁਤ ਧੰਨਵਾਦ ਤੇ ਓਵਰ ਟੂ ਤਾਨਿਆ ਜੀ। ਤਾਨਿਆ ਜੀ
ਜੀ ਬਿਲਕੁਲ ਅਰਵਿੰਦ ਜੀ, ਅਪਡੇਟਸ ਦਾ ਸਿਲਸਿਲਾ ਬਿਲਕੁਲ ਆਪਾਂ ਕੰਟੀਨਿਊ ਕਰਾਂਗੇ। ਤੁਸੀਂ ਦੇਖ ਰਹੇ ਹੋ ਚੈਨਲ ਵਾਈ ਐਂਡ ਸੁਣ ਰਹੇ ਹੋ ਰੇਡੀਓ ਵਾਈ। ਜਲਦੀ ਸਾਡੇ ਨਾਲ ਜੁੜਨ ਜਾ ਰਹੇ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਵਾਈ ਮੀਡੀਆ ਥੋਟ ਆਫ ਦ ਡੇ ਦਾ ਵੀ ਸਮਾਂ ਹੋ ਰਿਹਾ, ਵੈਦਰ ਅਪਡੇਟਸ ਵੀ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ। ਵਾਈ ਮੀਡੀਆ ਤੁਹਾਡੇ ਲਈ ਲੈ ਕੇ ਆਉਂਦੇ ਨੇ 7 ਪਲੇਟਫਾਰਮਸ, ਜੇ ਤੁਸੀਂ ਘਰੇ ਹੋ ਤੁਸੀਂ ਦੇਖ ਸਕਦੇ ਹੋ ਚੈਨਲ ਵਾਈ ਐਂਡ ਵਾਈ ਪਲੱਸ 24/7 24 ਘੰਟੇ 7 ਦਿਨ। ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ, ਲੋਕਲ ਨੰਬਰ 6479105000 ਤੇ। ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡਵੀਕ ਨੂੰ ਪੜ੍ਹ ਸਕਦੇ ਹੋ ਫਾਰ ਆਲ ਦ ਵੀਕਲੀ ਅਪਡੇਟਸ। ਸਾਊਥ ਏਸ਼ੀਅਨ ਡੇਲੀ .com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਆਰਾਮ ਦੇ ਨਾਲ ਅਸੈਸ ਕਰ ਸਕਦੇ ਹੋ। ਇਹਦੇ ਨਾਲ ਹੀ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁਲਿਓ ਵਾਈ ਮੀਡੀਆ ਟੀਵੀ ਐਪ, ਜਿੱਥੋਂ ਤੁਸੀਂ ਦੋਨੋਂ ਟੀਵੀ ਚੈਨਲ ਡਾਇਰੈਕਟਲੀ ਅਸੈਸ ਕਰ ਸਕਦੇ ਹੋ। ਰੇਡੀਓ ਵਾਈ ਐਂਡ ਸਾਊਥ ਏਸ਼ੀਅਨ ਡੇਲੀ .com ਤੇ ਵੀ ਡਾਇਰੈਕਟਲੀ ਜਾ ਸਕਦੇ ਹੋ। ਇਹਦੇ ਨਾਲ ਹੀ ਜੇ ਕੋਈ ਵੀ ਸਪੋਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ, ਇਨਫੋਰਮੇਸ਼ਨ ਚਾਹੀਦੀ ਹੈ, ਸਪੋਂਸਰ ਅਪਡੇਟ ਹੈ ਜਾਂ ਫਿਰ ਕੋਈ ਵੀ ਫੀਡਬੈਕ ਤੁਸੀਂ ਦੇਣਾ ਚਾਹੁੰਦੇ ਹੋ, ਤੁਸੀਂ ਆਲਵੇਜ਼ ਰੀਚ ਆਊਟ ਕਰ ਸਕਦੇ ਹੋ ਨੰਬਰ ਟੂ ਕਾਲਰਸ 416-475-5000 That is 416-475-5000 ਸੈਗਮੈਂਟ ਦੇ ਕੁਝ ਇੰਪੋਰਟੈਂਟ ਸਪੋਂਸਰ ਤੁਹਾਡੇ ਨਾਲ ਆਪਾਂ ਜ਼ਰੂਰ ਸ਼ੇਅਰ ਕਰਦੇ ਅੱਗੇ ਵਧਣ ਤੋਂ ਪਹਿਲਾਂ। ICICI Bank, send your love without any delays, transfer money instantly from any bank in Canada to any bank in India. No need to open a bank account, terms and conditions apply. ਇਹਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਬਿਲਟ ਰਾਈਟ ਕੰਸਟਰਕਸ਼ਨ, ਜੇ ਤੁਸੀਂ ਕੋਈ ਵੀ ਕੰਸਟਰਕਸ਼ਨ ਕਰਾਉਣਾ ਚਾਹੁੰਦੇ ਹੋ, ਬੇਸਮੈਂਟ ਨੂੰ ਤੁਸੀਂ ਇੱਕ ਡਾਰਕ ਸਟੋਰੇਜ ਸਪੇਸ ਬਣਾ ਦਿੱਤਾ ਆ, ਸੋ ਉੱਥੇ ਤੁਸੀਂ ਬਿਲਟ ਰਾਈਟ ਕੰਸਟਰਕਸ਼ਨ ਨੂੰ ਬਿਲਕੁਲ ਰੀਚ ਆਊਟ ਕਰ ਸਕਦੇ ਹੋ। ਪ੍ਰੋਫੈਸ਼ਨਲ ਸਰਵਿਸਿਜ਼ ਨੇ ਇਹਨਾਂ ਦੀਆਂ 6475889 ਦੇ ਉੱਤੇ 6475889 ਦੇ ਉੱਤੇ। ਵੈਸਟ ਗੇਟ ਕੌਂਡੋਜ਼, ਹੈਮਿਲਟਨ ਕੌਂਡੋਜ਼ ਲਿਵਿੰਗ ਬਹੁਤ ਹੀ ਲਾਈਕ ਫਾਈਨੈਸਟ ਕਲੈਕਸ਼ਨ ਹੈ ਵੈਸਟ ਗੇਟ ਦੇ ਉੱਤੇ, ਸਪੇਸ਼ੀਅਸ 1 and 2 ਬੈਡਰੂਮ ਸੂਟਸ ਨੇ। ਲੋਕੇਸ਼ਨ ਨੋਟ ਰੱਖੋ 415 ਮੇਨ ਸਟਰੀਟ ਵੈਸਟ ਐਂਡ ਹਾਈਵੇ ਬਹੁਤ ਪਾਸ ਆ, ਮੈਕਮਾਸਟਰ ਯੂਨੀਵਰਸਿਟੀ, ਹਾਸਪਿਟਲਸ, ਸ਼ਾਪਿੰਗ, ਗੋ ਸਟੇਸ਼ਨ, ਹਰ ਚੀਜ਼ ਤੁਹਾਨੂੰ ਬਹੁਤ ਕਰੀਬ ਮਿਲ ਜਾਂਦੀ ਹੈ। ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ westgatecondos.ca। ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਦੇ ਹਾਂ, ਪਰ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਜੀ ਯੁਧਵੀਰ ਜੀ,
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ, ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ ਸੀਈਓ ਯੁਧਵੀਰ ਜਸਵਾਲ, ਓਨਲੀ ਔਨ ਸਾਊਥ ਏਸ਼ੀਅਨ ਪਲਸ। Call Yudhvir Jaiswal 647-272-8182 or visit SouthAsianDaily.com. South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਅਨਾਲਿਸਿਸ ਲੈ ਕੇ। ਸਭ ਤੋਂ ਪਹਿਲਾਂ ਸਾਡਾ ਜਿਹੜਾ ਫੋਕਸ ਹੋਏਗਾ ਦੈਟ ਵਿਲ ਬੀ ਔਨ ਦ ਕੈਬਨਿਟ, ਜੋ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਜਿਹੜਾ ਕੈਬਨਿਟ ਆਪਣਾ ਅਨਵੀਲ ਕਰਨ ਜਾ ਰਹੇ ਨੇ। ਸੋ ਉਹਦੇ ਉੱਤੇ ਫੋਕਸ ਹੋਏਗਾ। ਔਰ ਹੁਣ ਤੋਂ ਕੁਛ ਹੀ ਦੇਰ ਦੇ ਵਿੱਚ ਅਸੀਂ ਦੱਸ ਦਈਏ ਕਿ ਜਿਹੜੇ ਕੈਬਨਿਟ ਦੇ ਵਿੱਚ ਇਹਨਾਂ ਜਿਹਨਾਂ ਦੇ ਨਾਮ ਆ ਰਹੇ ਨੇ, ਨਾਮ ਸਾਡੇ ਕੋਲ ਕੁਛ ਪਹੁੰਚੇ ਨੇ, ਉਹ ਸਾਰੇ ਤੁਹਾਨੂੰ ਸ਼ੇਅਰ ਕਰਦੇ ਹਾਂ ਅਸੀਂ। ਉਹ ਹੁਣ ਤੋਂ ਕੁਛ ਹੀ ਦੇਰ ਦੇ ਵਿੱਚ ਅਸੀਂ ਤੁਹਾਨੂੰ ਲਗਾਤਾਰ ਸਾਡੀ ਨਿਗਾਹ ਜਿਹੜੀ ਅੱਜ ਪੋਟਵਾ ਬਰਕਰਾਰ ਰਹੇਗੀ ਔਰ ਉਹਨਾਂ ਦੇ ਵਿੱਚ ਜੋ ਜੋ ਨਾਮ ਆ ਰਹੇ ਨੇ ਉਹ ਸਾਰੇ ਤੁਹਾਨੂੰ ਨਾਲ ਹੁਣੇ ਸਾਂਝੇ ਕਰਦੇ ਹਾਂ। ਇਸ ਤੋਂ ਇਲਾਵਾ ਜਿਹੜੀ ਬੜੀ ਖਬਰ ਹੈ, ਹੋਂਡਾ ਕੈਨੇਡਾ ਦੇ ਪੋਸਟਪੋਨਡ 15 ਬਿਲੀਅਨ ਜਿਹੜਾ ਈਵੀ ਇਲੈਕਟ੍ਰਿਕ ਵਹੀਕਲ ਦਾ ਜਿਹੜਾ ਪ੍ਰੋਜੈਕਟ ਸੀਗਾ ਸਾਡੇ ਇੱਥੇ ਓਨਟੈਰੀਓ ਦੇ ਵਿੱਚ, ਉਹਨੂੰ ਫਿਲਹਾਲ ਪੋਸਟਪੋਨ ਕਰ ਦਿੱਤਾ ਗਿਆ ਹੈਗਾ 2 ਸਾਲਾਂ ਵਾਸਤੇ। ਔਰ ਇਹਦੇ ਨਾਲ ਕੀ ਡਿਫਰੈਂਸ ਆਏਗਾ ਉਹਦੇ ਬਾਰੇ ਅੱਗੇ ਚੱਲ ਕੇ ਤੁਹਾਡੀ ਅਨੈਲਿਸਿਸ ਕਰਾਂਗੇ। ਈਵੀ ਵਹੀਕਲਸ ਦੇ ਵਿੱਚ ਇਸ ਵੇਲੇ ਜ਼ਿਆਦਾ ਜੀ ਉਹਨਾਂ ਦੀ ਡਿਮਾਂਡ ਨਹੀਂ ਹੈ, ਡਿਮਾਂਡ ਥੋੜੀ ਘੱਟ ਗਈ ਹੈ ਗਲੋਬਲ ਲੈਵਲ ਦੇ ਉੱਤੇ, ਔਰ ਹੋਰ ਕੁਛ ਚੈਲੰਜਸ ਜਿਹੜਾ ਨੇ ਉਹ ਇਹਦਾ ਕਾਰਨ ਜਿਹੜਾ ਉਹ ਦੱਸਿਆ ਜਾ ਰਿਹਾ। ਅੱਛਾ, ਅੱਜ ਦਾ ਜਿਹੜੀ ਤੀਸਰੀ ਇੰਪੋਰਟੈਂਟ ਨਿਊਜ਼ ਹੈ, ਦਾ ਥਰਡ ਇੰਪੋਰਟੈਂਟ ਨਿਊਜ਼ ਜੋ ਕੱਲ ਪਰਸੋਂ ਹੋਰ ਜ਼ਿਆਦਾ ਇੰਪੋਰਟੈਂਸ ਲਈ ਜਾ ਰਹੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਵਾਸਤੇ ਥੋੜਾ ਜਿਹਾ ਚੈਲੰਜ ਬਣ ਸਕਦੀ ਹੈ, ਦੈਟ ਇਜ਼ ਦ ਰੈਫਰੈਂਡਮ ਕੁਸ਼ਚਨ ਹੈਜ਼ ਬੀਨ ਸੈੱਟ। ਔਰ ਕੀ ਹੈ ਰੈਫਰੈਂਡਮ ਕੁਸ਼ਚਨ, ਡੈਨੀਅਲ ਸਮਿਥ ਦਾ ਇਹਦੇ ਬਾਰੇ ਕੀ ਰੋਲ ਰਹੇਗਾ, ਸੋ ਇਹਦੇ ਬਾਰੇ ਤੁਹਾਡੇ ਨਾਲ ਚਰਚਾ ਕਰਾਂਗੇ। ਕੈਨੇਡਾ ਦੇ ਵਿੱਚ ਹੋਰ ਕਾਫੀ ਸਾਰੀਆਂ ਖਬਰਾਂ ਨੇ, ਲੇਕਿਨ ਇਹ ਤਿੰਨ ਮੇਨ ਨਿਊਜ਼ ਪਹਿਲਾਂ ਕੈਨੇਡਾ ਤੋਂ ਬਾਅਦ ਫੋਰਥ ਇੰਪੋਰਟੈਂਟ ਨਿਊਜ਼ ਜਿਹੜੀ ਚੌਥੀ ਖਬਰ ਹੈ, ਫੋਰਥ ਇੰਪੋਰਟੈਂਟ ਨਿਊਜ਼ ਅਸੀਂ ਇੰਡੀਆ ਦੀ ਬਣਾਉਣਾ ਚਾਹਾਂਗੇ। ਇੰਡੀਆ ਪਾਕਿਸਤਾਨ ਦੇ ਵਿੱਚ ਜੋ ਹਾਲ ਹੀ ਵਿੱਚ ਕਨਫਲਿਕਟ ਹੋਇਆ ਉਸ ਤੋਂ ਬਾਅਦ, ਅੱਜ ਜੇ ਮੈਂ ਇੰਡੀਆ ਦੇ ਪਰਸਪੈਕਟਿਵ ਤੋਂ ਫੋਰਥ ਇੰਪੋਰਟੈਂਟ ਨਿਊਜ਼ ਕਹਾਂ ਤੇ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ ਉਹਨਾਂ ਨੇ ਅੱਜ ਸਵੇਰੇ ਉਹ ਇੰਡੀਆ ਦੇ ਏਅਰਫੋਰਸ ਬੇਸ ਜਿਹੜਾ ਆਦਮਪੁਰ ਦੇ ਵਿੱਚ ਉੱਥੇ ਪਹੁੰਚ ਗਏ। ਆਦਮਪੁਰ ਪੰਜਾਬ ਦੇ ਵਿੱਚ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਕਾਫੀ ਕੁਛ ਕਿਹਾ ਕਿ ਜੋ ਉਹਨਾਂ ਨੇ ਬਿਆਨ ਦਿੱਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਉਹਨਾਂ ਨੇ ਪਾਕਿਸਤਾਨ ਦੇ ਵਿੱਚ ਜਿਹੜੇ ਟੈਰਰਿਸਟ ਕੈਂਪ ਸੀਗੇ ਉਹਨਾਂ ਨੇ ਕਿਹਾ ਕਿ ਉਹ ਸਾਰਿਆਂ ਨੂੰ ਤਬਾਹ ਕਰ ਦਿੱਤਾ ਗਿਆ ਹੈਗਾ ਔਰ ਭਾਰਤ ਮਾਂ ਕੀ ਜੈ ਦੇ ਉਹਨਾਂ ਨਾਰੇ ਲਾਏ। ਔਰ ਬੈਕਗਰਾਉਂਡ ਦੇ ਵਿੱਚ S-400 ਜਿਹੜਾ ਕਿ ਰਸ਼ੀਅਨ ਡਿਫੈਂਸ ਸਿਸਟਮ ਹੈ ਉਹ ਵੀ ਬੈਕਗਰਾਉਂਡ ਦੇ ਵਿੱਚ ਨਜ਼ਰ ਆ ਰਿਹਾ ਸੀਗਾ। ਔਰ ਉਹਨਾਂ ਨੇ ਕਿਹਾ ਕਿ ਇੰਡੀਆ ਦੀ ਟੈਕਨੋਲੋਜੀ ਦੇ ਬਾਰੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਕਿਹਾ ਔਰ ਉਹਨਾਂ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਆਰਮਡ ਫੋਰਸਿਸ ਨੇ ਉਹਨਾਂ ਨੇ ਦਿਖਾ ਦਿੱਤਾ ਕਿ ਉਹਨਾਂ ਦੇ ਪਾਕਿਸਤਾਨ ਦੀ ਆਰਮੀ ਕਿੱਥੇ ਔਰ ਇੱਥੇ ਕਿੱਥੇ ਹੈ। ਔਰ ਉਹਨਾਂ ਨੇ ਕਿਹਾ ਕਿ ਓਬਜੈਕਟਿਵ ਜਿਹੜਾ ਸੀਗਾ ਉਹ ਟੈਰਰਿਸਟ ਦੇ ਜਿਹੜੇ ਹੈੱਡਕੁਆਰਟਰ ਬਣੇ ਸੀ ਉਹਨਾਂ ਨੂੰ ਸੀਗਾ। ਸੋ ਲੇਕਿਨ ਉਹਨਾਂ ਨੇ ਕਿਹਾ ਕਿ ਬਾਅਦ ਦੇ ਵਿੱਚ ਜਦ ਪਾਕਿਸਤਾਨ ਨੇ ਫਿਰ ਅਟੈਕ ਕੀਤਾ ਤੇ ਫਿਰ ਸਾਨੂੰ ਆਪਣੀ ਆਰਮੀ, ਨੇਵੀ ਔਰ ਏਅਰਫੋਰਸ ਜਿਹੜੀ ਹੈ ਉਹਦਾ ਜੁਆਇੰਟ ਇਸਤੇਮਾਲ ਕਰਨਾ ਪਿਆ। ਔਰ ਬਾਕੀ ਉਹਨਾਂ ਨੇ ਪਹਿਲਾਂ ਵੀ ਇਹੀ ਕਿਹਾ ਸੀ, ਦੁਬਾਰਾ ਫਿਰ ਇਹੀ ਕਿਹਾ ਕਿ ਜੀ ਹਜੇ ਮਿਲਟਰੀ ਐਕਸ਼ਨ ਜਿਹੜਾ ਉਹ ਪੌਜ਼ ਕੀਤਾ ਗਿਆ, ਆਉਣ ਵਾਲੇ ਸਮੇਂ ਚ ਜੇ ਜ਼ਰੂਰਤ ਪਈ ਤਾਂ ਮਿਲਟਰੀ ਐਕਸ਼ਨ ਦੁਬਾਰਾ ਤੋਂ ਲਿਆ ਜਾਏਗਾ, ਫਿਲਹਾਲ ਸਿਰਫ ਇਹ ਪੌਜ਼ ਹੈ, ਅਸੀਂ ਬੰਦ ਨਹੀਂ ਕੀਤਾ। ਖੈਰ ਇਹ ਸਾਰਾ ਉਹਨਾਂ ਦੇ ਬਿਆਨ ਸੀਗੇ। ਇਸ ਤੋਂ ਇਲਾਵਾ ਸਾਡੀ ਜਿਹੜੀ ਅੱਜ ਦੀ ਪੰਜਵੀਂ ਇੰਪੋਰਟੈਂਟ ਨਿਊਜ਼ ਰਹੇਗੀ, ਦੈਟ ਬੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ ਵੀ ਅੱਜ ਸਟੇਟਮੈਂਟ ਆਈ ਹੈ। ਵੀਕਲੀ ਬਰੀਫਿੰਗ ਹੁੰਦੀ ਹੈ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ, ਸੋ ਅੱਜ ਉਹ ਜਿਹੜੀ ਬਰੀਫਿੰਗ ਆਈ ਹੈ ਉਹਦੇ ਵਿੱਚ ਉਹਨਾਂ ਨੇ ਕਾਫੀ ਇੰਪੋਰਟੈਂਟ ਪੁਆਇੰਟ ਹਾਈਲਾਈਟ ਕੀਤੇ ਨੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹਾਰਨ ਦੇ ਬਾਵਜੂਦ ਪਾਕਿਸਤਾਨ ਕਿਸ ਤਰ੍ਹਾਂ ਜਿਹੜਾ ਉਹ ਜਿੱਤ ਹੈ ਉਹ ਮਨਾ ਸਕਦਾ ਹੈ। ਸਾਡੀ ਅਗਲੀ ਖਬਰ ਜਿਹੜੀ ਹੈ ਜਿਹੜੀ ਆਈ ਹੈਗੀ ਆ ਪਾਕਿਸਤਾਨ ਦੀ ਤਰਫੋਂ, ਉਹ ਵੀ ਤੁਹਾਨੂੰ ਦੱਸ ਦਿੰਦੇ ਹੈਗੇ ਆ ਕਿ ਪਾਕਿਸਤਾਨ ਨੇ ਅੱਜ ਉਹਨਾਂ ਨੇ ਟੋਟਲ ਜਿਹੜਾ ਸਾਰਾ ਲੇਖਾ ਜੋਖਾ ਆਪਣੇ ਤਰਫੋਂ ਦਿੱਤਾ। ਪਾਕਿਸਤਾਨ ਨੇ ਜਿਹੜੀ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਪਾਕਿਸਤਾਨ ਦੀ ਮਿਲਟਰੀ ਨੇ, ਉਹਨਾਂ ਦਾ ਕਹਿਣਾ ਹੈ ਕਿ 11 ਉਹਨਾਂ ਦੇ ਜਿਹੜੇ ਫੌਜੀ ਨੇ ਉਹ ਸ਼ਹੀਦ ਹੋਏ ਨੇ, 78 ਜਿਹੜੇ ਫੌਜੀ ਨੇ ਪਾਕਿਸਤਾਨ ਦੇ ਉਹ ਜ਼ਖਮੀ ਹੋਏ ਨੇ, ਔਰ ਬਾਕੀ ਉਹਨਾਂ ਨੇ ਕਿਹਾ ਕਿ 40 ਸਿਵਿਲੀਅਨਸ ਜਿਹੜੇ ਨੇ ਉਹਨਾਂ ਦੀ ਡੈਥ ਹੋ ਗਈ ਹੈ ਔਰ 121 ਜਿਹੜੇ ਨੇ ਉਹ ਵੀ ਜ਼ਖਮੀ ਹੋਏ ਨੇ। ਸੋ ਇਹ ਪਾਕਿਸਤਾਨ ਸਾਈਡ ਤੋਂ ਨੰਬਰ ਆਏ ਨੇ, ਹਾਲਾਂਕਿ ਇੰਡੀਆ ਦੇ ਜਿਹੜੇ ਦਾਵਾ ਸੀਗਾ ਉਹ ਇੰਡੀਆ ਦਾ ਇਹ ਕਹਿਣਾ ਸੀਗਾ ਕਿ ਪਾਕਿਸਤਾਨ ਨੇ 11 ਫੌਜੀ ਸ਼ਹੀਦ ਹੋਣ ਦੀ ਗੱਲ ਕੀਤੀ, ਇੰਡੀਆ ਕਹਿ ਰਿਹਾ ਕਿ ਇਹਨਾਂ ਦੇ 30 ਤੋਂ 35 ਫੌਜੀ ਸ਼ਹੀਦ ਹੋਏ ਨੇ ਔਰ 80 ਤੋਂ 100 ਜਿਹੜੇ ਟੈਰਰਿਸਟ ਜਿਹੜੇ ਨੇ ਉਹ ਮਾਰੇ ਗਏ ਨੇ। ਇੰਡੀਆ ਉਹਨਾਂ ਨੂੰ ਟੈਰਰਿਸਟ ਕਹਿ ਰਿਹਾ ਹੈ ਔਰ ਪਾਕਿਸਤਾਨ ਕਹਿ ਰਿਹਾ ਕਿ 40 ਸਿਵਿਲੀਅਨਸ ਹੈਵ ਲੋਸਟ ਥੇਅਰ ਲਾਈਵਸ। ਸੋ ਇਹ ਦੋਨੋਂ ਤਰਫ ਦੀ ਜਿਹੜੀ ਨਿਊਜ਼ ਹੈ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹੈਗੇ ਹਾਂ। ਔਰ ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਬਲੋਚਿਸਤਾਨ ਦੇ ਵਿੱਚ ਕਾਫੀ ਜ਼ਿਆਦਾ ਹਲਚਲ ਜਿਹੜੀ ਹੈ ਹੋ ਰਹੀ ਹੈ, ਉੱਥੇ ਵਾਇਲੈਂਟ ਐਕਟੀਵਿਟੀਜ਼ ਜਿਹੜੀਆਂ ਨੇ ਉਹ ਕਾਫੀ ਵੱਧ ਗਈਆਂ ਨੇ। ਇਸ ਦਰਮਿਆਨ ਕਾਫੀ ਚਰਚਾ ਪਹਿਲਾਂ ਇੰਡੀਅਨ ਸਾਈਡ ਤੇ ਦੱਸ ਦਈਏ ਕਿ ਓਪੋਜੀਸ਼ਨ ਹੁਣ ਇੰਡੀਅਨ ਗਵਰਨਮੈਂਟ ਨੂੰ ਵੀ ਸਵਾਲ ਪੁੱਛ ਰਹੀ ਹੈ ਕਿ ਆਖਿਰਕਾਰ ਓਪਰੇਸ਼ਨ ਇੰਨੀ ਜਲਦੀ ਬੰਦ ਕਰਨ ਦੀ ਕੀ ਮਜਬੂਰੀ ਸੀ, ਕਿਆ ਅਮਰੀਕਾ ਦੇ ਕਹਿਣ ਤੇ ਕੀਤਾ ਗਿਆ। ਸੋ ਓਪੋਜੀਸ਼ਨ ਨੇ ਇੱਥੇ ਵੀ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਔਰ ਪਾਕਿਸਤਾਨ ਸਾਈਡ ਤੇ ਵੀ ਸੇਮ ਹੀ ਹੋ ਰਿਹਾ, ਉੱਥੇ ਵੀ ਜਿਹੜੀ ਪਾਕਿਸਤਾਨ ਤਹਿਰੀਕ ਇਨਸਾਫ਼ ਉਹਨਾਂ ਦੇ ਜਿਹੜੇ ਸਪੋਰਟਰਸ ਨੇ ਔਰ ਖਾਸ ਕਰ ਬਹੁਤ ਸਾਰੇ ਜਰਨਲਿਸਟ ਜਿਹੜੇ ਕਿ ਉਹ ਆਰ ਸਿੰਪਥੈਟਿਕ ਟੁਵਰਡਸ ਇਮਰਾਨ ਖਾਨ ਸਾਹਿਬ, ਉਹਨਾਂ ਨੇ ਵੀ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਔਰ ਜਿਹੜੇ ਕੁਛ ਐਸੇ ਪੱਤਰਕਾਰ ਨੇ ਜਿਹੜੇ ਕਿ ਇਮਰਾਨ ਖਾਨ ਸਾਹਿਬ ਜਾਂ ਉਹਨਾਂ ਦੇ ਸਪੋਰਟਰ ਸੀ ਉਹਨਾਂ ਦੇ ਪੱਤਰਕਾਰ ਨੇ ਉਹਨਾਂ ਤੋਂ ਸਵਾਲ ਪੁੱਛ ਰਹੇ ਨੇ ਸੋ ਇਹ ਸਾਰਾ ਸਿਲਸਿਲਾ ਚੱਲ ਰਿਹਾ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਜਿੱਥੇ ਤੱਕ ਸਵਾਲ ਹੈ ਕ੍ਰਿਕਟ ਦਾ ਸੋ ਉੱਥੇ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਚੱਲ ਕੇ ਕੋਹਲੀ ਸਾਹਿਬ ਦੀ ਰਿਟਾਇਰਮੈਂਟ ਤੋਂ ਬਾਅਦ ਕਾਫੀ ਸਾਰੀ ਐਨਾਲਿਸਿਸ ਤਾਂ ਚੱਲ ਹੀ ਰਿਹਾ ਹੈਗਾ ਔਰ ਕੋਈ ਵੀ ਕਿਉਂ ਨਾ ਕਿਉਂਕਿ ਲੈਜੰਡ ਨੇ ਵਿਰਾਟ ਕੋਹਲੀ ਸਾਹਿਬ ਔਰ ਨਿਗਾਹਾਂ ਹੁਣ ਸਭ ਦੀਆਂ ਕਿ IPL ਔਰ PSL ਇਹਦਾ ਕੀ ਹੋਏਗਾ ਸੋ ਉਹਦੀ ਅਸੀਂ ਦੱਸ ਦਈਏ ਕਿ ਜਿਹੜੀਆਂ ਡੇਟਸ ਨੇ ਉਹ ਆ ਗਈਆਂ ਨੇ IPL ਜਿਸ ਤਰ੍ਹਾਂ ਅਸੀਂ ਦੱਸ ਹੀ ਰਹੇ ਸੀਗੇ ਕਿ 17 ਤਰੀਕ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਹੈ ਸੋ ਹੁਣ BCCI ਇੰਡੀਅਨ ਕ੍ਰਿਕਟ ਬੋਰਡ ਜਿਹੜਾ ਉਹਨਾਂ ਨੇ ਕਨਫਰਮ ਵੀ ਕਰ ਦਿੱਤਾ ਹੈਗਾ ਸੋ 6 ਵੈਨਿਊਜ਼ ਦੇ ਉੱਤੇ ਬਾਕੀ ਦਾ ਜਿਹੜਾ ਟੂਰਨਾਮੈਂਟ ਉਹ ਖੇਲਿਆ ਜਾਏਗਾ 9 ਮਈ ਨੂੰ ਜੇ ਤੁਹਾਨੂੰ ਯਾਦ ਹੋਏ ਤਾਂ ਸਸਪੈਂਡ ਹੋ ਗਿਆ ਸੀਗਾ ਸੋ IPL 2025 ਜਿਹੜਾ 17 ਮਈ ਨੂੰ ਸ਼ੁਰੂ ਹੋਏਗਾ ਔਰ ਹੁਣ June 3 ਨੂੰ ਜਿਹੜਾ ਉਹ ਖਤਮ ਹੋਏਗਾ ਇਹ ਰਿਵਾਈਜ਼ ਸਕੈਡਿਊਲ ਜਿਹੜਾ ਕੱਲ ਜਾਰੀ ਕਰ ਦਿੱਤਾ ਗਿਆ ਸੀਗਾ ਅੱਛਾ ਅਸੀਂ ਦੱਸ ਦਈਏ ਕਿ ਦੁਬਾਰਾ ਤੋਂ ਖੇਲਿਆ ਜਾਏਗਾ ਸਭ ਨੂੰ ਸਾਡੇ ਤਾਂ ਪੰਜਾਬੀਆਂ ਨੂੰ ਇੰਤਜ਼ਾਰ ਸੀਗਾ ਕਿ ਜੀ ਪੰਜਾਬ ਔਰ ਦਿੱਲੀ ਦੀ ਗੇਮ ਦੁਬਾਰਾ ਕਦੋਂ ਹੋਏਗੀ ਸੋ ਪੰਜਾਬ ਔਰ ਦਿੱਲੀ ਦੀ ਗੇਮ ਬਿਲਕੁਲ ਜੋ ਜਿਹੜੀ ਮਿਡ ਵੇ ਰੋਕ ਦਿੱਤੀ ਗਈ ਸੀਗੀ ਜੇ ਤੁਹਾਨੂੰ ਯਾਦ ਹੋਏ May 8 ਧਰਮਸ਼ਾਲਾ ਦੇ ਵਿੱਚ ਇਹ ਦੁਬਾਰਾ ਤੋਂ 24 ਮਈ ਨੂੰ ਜੈਪੁਰ ਦੇ ਵਿੱਚ ਜਿਹੜੀ ਆ ਉਹ ਖੇਡੀ ਜਾਏਗੀ ਜੈਪੁਰ ਜਿਹੜਾ ਹੈਗਾ ਉਹ ਹੁਣ ਟੈਂਪਰੇਰੀ ਬੇਸ ਹੋਏਗਾ ਪੰਜਾਬ ਦੀ ਟੀਮ ਦਾ ਪੰਜਾਬ ਦਾ ਮੈਚਿਸ ਜਿਹੜੇ ਸੀਗੇ ਉਹ ਮੁੱਲਾਂਪੁਰ ਦੇ ਵਿੱਚ ਹੁੰਦੇ ਸੀ ਜਾਂ ਧਰਮਸ਼ਾਲਾ ਚ ਹੁੰਦੇ ਸੀ ਪਰ ਹੁਣ ਟੈਂਪਰੇਰੀ ਬੇਸ ਜਿਹੜਾ ਪੰਜਾਬ ਦੀ ਟੀਮ ਦਾ ਉਹ ਜੈਪੁਰ ਬਣਾ ਦਿੱਤਾ ਗਿਆ ਸੋ 24 ਮਈ ਤੋਂ ਇਹ ਸ਼ੁਰੂ ਹੋ ਜਾਣਗੇ ਜੀ ਸਾਰੇ ਮੁਕਾਬਲੇ IPL ਦੇ ਔਰ ਇਹ 3 ਜੂਨ ਤੱਕ ਜਿਹੜੇ ਉਹ ਖੇਲੇ ਜਾਣਗੇ 3 ਜੂਨ ਨੂੰ ਜਿਹੜਾ ਉਹ ਫਾਈਨਲ ਹੋਏਗਾ ਅੱਛਾ ਇੱਥੇ ਵੀ ਜ਼ਿਕਰ ਕਰ ਦਈਏ ਕਿ ਪੁਆਇੰਟਸ ਟੇਬਲ ਦੇ ਮੁਤਾਬਿਕ ਪੰਜਾਬ ਇਸ ਵੇਲੇ 11 ਮੈਚਾਂ ਦੇ ਵਿੱਚੋਂ 15 ਪੁਆਇੰਟ ਲੈ ਕੇ ਤੀਸਰੀ ਪੋਜੀਸ਼ਨ ਤੇ ਹੈ ਸੋ ਪੁਆਇੰਟਸ ਟੇਬਲ ਦੇ ਮੁਤਾਬਿਕ ਇਹ ਲੱਗ ਰਿਹਾ ਕਿ ਦਿਸ ਵਿਲ ਬੀ ਵੈਰੀ ਇੰਟਰਸਟਿੰਗ ਅੱਛਾ IPL ਦੀ ਦੇਰੀ ਹੋਣ ਦੇ ਨਾਲ ਅਸੀਂ ਸਾਰੇ ਜਾਣਦੇ ਹਾਂ ਕਿ ਇੰਗਲੈਂਡ ਔਰ ਵੈਸਟ ਇੰਡੀਜ਼ ਦੇ ਨਾਲ ਆਉਣ ਵਾਲੇ ਸਮੇਂ ਜਿਹੜੀ ਸੀਰੀਜ਼ ਹੈਗੀ ਹੈ ਉਹਦੇ ਵਿੱਚ ਵੀ ਹਲਕੀ ਜਿਹੀਆਂ ਜਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਨੇ ਸੋ ਅਸੀਂ ਦੱਸ ਦਈਏ ਕਿ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਰਾਈਟ ਆਫਟਰ IPL ਸੋ ਨਾਨ ਸਟਾਪ ਕ੍ਰਿਕਟ ਐਕਸ਼ਨ ਹੀ ਰਹੇਗਾ ਇੱਕ ਤਾਂ ਬੈਨੀਫਿਟ ਇਹ ਹੋ ਗਿਆ ਕਿ ਚਲੋ ਬ੍ਰੇਕ ਜ਼ਰੂਰ ਆਈ ਥੋੜੀ ਜੀ ਬਟ ਹੁਣ ਅੱਗੇ ਚੱਲ ਕੇ ਨਾਨ ਸਟਾਪ ਕ੍ਰਿਕਟ ਐਕਸ਼ਨ ਰਹੇਗਾ ਇੰਡੀਆ ਦੇ ਵਾਸਤੇ ਔਰ ਬਾਕੀ ਬਿਗ ਸ਼ਾਟ ਦੇ ਵਿੱਚ ਮੈਂ ਪਲੀਵਸ ਔਰ ਹੋਰ ਬਹੁਤ ਕੁਛ ਅੱਗੇ ਚੱਲ ਕੇ ਸ਼ੇਅਰ ਕਰਾਂਗੇ ਮੈਂ ਬ੍ਰੀਫ ਦੇ ਵਿੱਚ ਅੱਜ ਦਾ ਜਿਹੜਾ ਏਜੰਡਾ ਹੈ ਉਹ ਸੈੱਟ ਕਰ ਰਹੇ ਹਾਂ ਕਿ ਕੀ ਕੀ ਚੀਜ਼ਾਂ ਜਿਹੜੀਆਂ ਨੇ ਅੱਜ ਉਹ ਹੋ ਸਕਦੀਆਂ ਨੇ ਕੈਬਨਿਟ ਦੇ ਬਾਰੇ ਮੈਂ ਜ਼ਿਆਦਾ ਥੋੜੀ ਜਿਹੀ ਚਰਚਾ ਕਰ ਦਵਾਂ ਤੁਹਾਡੇ ਨਾਲ ਕਿ ਕੈਬਨਿਟ ਦੇ ਵਿੱਚ ਕੀ ਕੀ ਹੋ ਸਕਦਾ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਦੱਸ ਦਈਏ ਕਿ ਕੈਬਨਿਟ ਦੇ ਵਿੱਚ ਜਿਹੜੀ ਜੋ ਹੁਣ ਤੱਕ ਸਾਡੇ ਕੋਲ ਨਿਊਜ਼ ਆ ਰਹੀ ਹੈ ਉਸ ਦੇ ਮੁਤਾਬਿਕ ਅਸੀਂ ਦੱਸ ਦਈਏ ਕਿ ਤਕਰੀਬਨ 30 ਕੈਬਨਿਟ ਮਿਨਿਸਟਰ ਜਿਹੜੇ ਨੇ ਉਹ ਮਾਰਕ ਕਰਨੀ ਸਾਹਿਬ ਦੇ ਕੈਬਨਿਟ ਦੇ ਵਿੱਚ ਜਿਹੜੇ ਨੇ ਉਹ ਹੋਣਗੇ ਅੱਛਾ ਕ੍ਰਿਸਟੀ ਫਰੀਲੈਂਡ ਹੁਣਾਂ ਨੂੰ ਟਰਾਂਸਪੋਰਟ ਹੀ ਮਿਲ ਰਿਹਾ ਸ਼ੋਨ ਫਰੇਜ਼ਰ ਹੁਣਾਂ ਨੂੰ ਦੁਬਾਰਾ ਵਾਪਸ ਬੁਲਾਇਆ ਗਿਆ ਸੀ ਸਿਆਸਤ ਨੂੰ ਅਲਵਿਦਾ ਕਹਿ ਗਏ ਸੀਗੇ ਲੇਕਿਨ ਖੁਦ ਮਾਰਕ ਕਰਨੀ ਸਾਹਿਬ ਨੇ ਉਹਨਾਂ ਨਾਲ ਗੱਲ ਕੀਤੀ ਔਰ ਸ਼ੋਨ ਫਰੇਜ਼ਰ ਸਾਹਿਬ ਜੋ ਹਾਊਸਿੰਗ ਮਿਨਿਸਟਰ ਜਿਹੜੇ ਨੇ ਉਹ ਰਹਿ ਚੁੱਕੇ ਸੀਗੇ ਔਰ ਨਾ ਸਿਰਫ ਹਾਊਸਿੰਗ ਮਿਨਿਸਟਰ ਸੀਗੇ ਇਮੀਗ੍ਰੇਸ਼ਨ ਮੰਤਰੀ ਵੀ ਰਹਿ ਚੁੱਕੇ ਸੀ ਉਹਨਾਂ ਨੂੰ ਵਾਪਸ ਬੁਲਾਇਆ ਗਿਆ ਔਰ ਜਸਟਿਸ ਮਿਨਿਸਟਰ ਦਾ ਪੋਰਟਫੋਲੀਓ ਜਿਹੜਾ ਉਹਨਾਂ ਨੂੰ ਮਿਲੇਗਾ ਅੱਛਾ ਇਸ ਤੋਂ ਇਲਾਵਾ ਖ਼ਬਰ ਆਈ ਗਈ ਸੀ ਕਿ ਐਗਰੀਕਲਚਰ ਮਿਨਿਸਟਰ ਕੋੜੀ ਬਲੋਸ ਡ੍ਰੌਪ ਹੋ ਜਾਣਗੇ ਉਹ ਐਸੇ ਉਹ ਜਿਹੜੇ ਨੇ ਉਹ ਡ੍ਰੌਪ ਹੋ ਗਏ ਨੇ ਔਰ ਅਸੀਂ ਦੱਸ ਦਈਏ ਕਿ ਟਿਮ ਹੌਗਸ ਨੇ ਇਹਨਾਂ ਦੀ ਬੜੀ ਤਾਰੀਫ ਸੁਣੀ ਜਾ ਰਹੀ ਆ ਔਰ ਮਾਰਕ ਕਾਰਨੀ ਹੋਣਾ ਦੇ ਨਾਲ ਇਹਨਾਂ ਨੇ ਇਕੱਠੇ ਕੰਮ ਵੀ ਕੀਤਾ ਦੋਸਤ ਵੀ ਹੈਗੇ ਨੇ ਮਾਰਕ ਕਾਰਨੀ ਹੋਣਾ ਦੇ ਗੋਲਡਮੈਨ ਸੈਕਸ ਕੀਤਾ ਸੀਗਾ ਸੋ ਮਾਰਕਮ ਥੋਰਨਹਿਲ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਨੈਚੁਰਲ ਰਿਸੋਰਸਿਸ ਦੀ ਜਿਹੜੀ ਮਿਨਿਸਟਰੀ ਹੈ ਉਹ ਦਿੱਤੀ ਜਾ ਰਹੀ ਹੈ ਸਟੀਫਨ ਗਿਬੋ ਐਜ਼ ਐਕਸਪੈਕਟਡ ਕੈਬਨਿਟ ਦੇ ਜਿਹੜੇ ਨੇ ਹੈਰੀਟੇਜ ਮਿਨਿਸਟਰੀ ਮਿਲ ਰਹੀ ਹੈਗੀ ਹੈ ਇਹਨਾਂ ਨੂੰ ਅੱਛਾ ਜੇ ਅਸੀਂ ਹੁਣ ਗੱਲ ਕਰੀਏ ਆਪਣੇ ਸਾਊਥ ਏਸ਼ੀਅਨ ਭਾਈਚਾਰੇ ਦੀ ਤਾਂ ਉੱਥੇ ਅਸੀਂ ਦੱਸ ਦਈਏ ਕਿ ਜਿਹੜੇ ਨਾਮ ਆ ਰਹੇ ਨੇ ਉਹਦੇ ਵਿੱਚ ਅਨੀਤਾ ਆਨੰਦ ਹੋਣਾ ਦਾ ਨਾਮ ਆ ਰਿਹਾ ਔਰ ਮੈਂ ਇੱਥੇ ਵੀ ਦੱਸ ਦਵਾਂ ਕਿ ਮਿਨਿਸਟਰ ਆਫ ਸਟੇਟ ਦੇ ਤੌਰ ਦੇ ਉੱਤੇ ਰੂਬੀ ਸੋਤਾ ਸੋ ਰੂਬੀ ਸੋਤਾ ਜੀ ਨੂੰ ਸ਼ਾਇਦ ਫੁੱਲ ਕੈਬਨਿਟ ਪਤਾ ਨਹੀਂ ਜਾਂ ਮਿਨਿਸਟਰ ਆਫ ਸਟੇਟ ਜਾਂ ਕੈਬਨਿਟ ਸੈਕਟਰੀ ਮਿਲਦੀ ਹੈ ਉਹ ਦੇਖਾਂਗੇ ਅਸੀਂ ਲੇਕਿਨ ਲੱਗ ਰਿਹਾ ਕਿ ਰੂਬੀ ਸੋਤਾ ਜੀ ਨੂੰ ਨਾਮ ਮਿਲ ਰਿਹਾ ਔਰ ਨਾਲ ਰਣਦੀਪ ਸਰਾਏ ਉਹਨਾਂ ਦਾ ਨਾਮ ਵੀ ਆ ਰਿਹਾ ਕਿ ਰਣਦੀਪ ਸਰਾਏ ਔਰ ਰੂਬੀ ਸੋਤਾ ਇਹਨਾਂ ਦੋਨਾਂ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਮਿਲ ਸਕਦੀ ਹੈ ਕੈਬਨਿਟ ਸੈਕਟਰੀ ਦੇ ਵਿੱਚ ਜਗ੍ਹਾ ਮਿਲਦੀ ਹੈ ਜੂਨੀਅਰ ਕੈਬਨਿਟ ਮਿਨਿਸਟਰ ਦਾ ਜੀ ਤੁਹਾਨੂੰ ਯਾਦ ਹੋਈ ਪਹਿਲਾਂ ਪੋਰਟਫੋਲੀਓ ਹੋਇਆ ਕਰਦੇ ਸੀਗੇ ਹਾਰਪਰ ਸਾਹਿਬ ਦੇ ਟਾਈਮ ਦੇ ਉੱਤੇ ਹੁਣ ਤੇ ਜ਼ਿਆਦਾਤਰ ਫੁੱਲ ਕੈਬਨਿਟ ਪੋਜੀਸ਼ਨ ਹੀ ਦਿੰਦੇ ਸੀਗੇ ਬਟ ਪਹਿਲਾਂ ਹਾਰਪਰ ਸਾਹਿਬ ਦੇ ਟਾਈਮ ਦੇ ਉੱਤੇ ਇਹ ਦਿੱਤੇ ਜਾ ਰਹੇ ਸੀਗੇ ਸੋ ਸਾਊਥ ਏਸ਼ੀਅਨ ਭਾਈਚਾਰੇ ਤੋਂ ਮੈਂ ਕਹਾਂ ਕਿ ਤਿੰਨ ਹੀ ਨਾਮ ਜਿਹੜੇ ਨੇ ਉਹ ਅੱਗੇ ਚੱਲਦੇ ਆ ਰਹੇ ਨੇ ਉਮਰ ਅਲਕਾਬਰਾ ਤੋਂ ਬਾਅਦ ਇਕਰਾ ਖਾਲਿਕ ਜੀ ਦੀ ਵੀ ਚਰਚਾ ਥੋੜੀ ਜਿਹੀ ਅਸੀਂ ਕੀਤੀ ਸੀ, ਬਟ ਆਈ ਡਾਊਟ ਕਿ ਉਹਨਾਂ ਨੂੰ ਹਜੇ ਮਿਲ ਰਿਹਾ ਹੈ ਕੋਈ ਪੋਰਟਫੋਲੀਓ, ਹਜੇ ਨਾਮ ਉਹਨਾਂ ਦਾ ਨਹੀਂ ਆ ਰਿਹਾ। ਸੋ ਸਾਊਥ ਏਸ਼ੀਅਨ ਭਾਈਚਾਰੇ ਤੋਂ ਜਿਹੜੇ ਨਾਮ ਤਿੰਨ ਆਏ ਨੇ, ਰਣਦੀਪ ਸਰਾਏ ਸਰੀ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਨੇ, ਉਹ ਰੂਬੀ ਸੋਤਾ ਜੀ ਬ੍ਰੈਂਪਟਨ ਨਾਰਥ ਕੈਲੇਡਨ ਤੋਂ, ਉਹਨਾਂ ਨੂੰ ਲੱਗ ਰਿਹਾ ਕਿ ਸੁਪੀਲ ਰੀਜਨ ਤੋਂ ਇੱਕ, ਕਿਉਂਕਿ ਪੋਰਟਫੋਲੀਓ ਬੜਾ ਹੁਣ ਸਟਰੋਂਗ ਰੱਖ ਰਹੇ ਨੇ ਉਹ, ਔਰ ਡਿਫਰੈਂਟ ਅੰਦਾਜ਼ ਦੇ ਵਿੱਚ ਉਹ ਰੱਖ ਰਹੇ ਨੇ। ਸੋ ਜਿਹਦੇ ਕਾਰਨ ਕਿ ਪੀਲ ਰੀਜਨ ਤੋਂ ਮਰੂਬੀ ਸੋਤਾ ਜੀ ਜਿਹੜੇ ਨੇ, ਕਮਲ ਖਹਿਰਾ ਜੀ ਜਿਹੜੇ ਕੈਬਨਿਟ ਮੰਤਰੀ ਸੀਗੇ, ਉਹਨਾਂ ਦੇ ਹਾਂ ਜੇ ਉਹ ਹੁੰਦੇ ਤਾਂ ਫਿਰ ਮੇਰੇ ਖਿਆਲ ਦੇ ਨਾਲ ਉਹਨਾਂ ਦਾ ਚਾਂਸ ਸ਼ਾਇਦ ਪਹਿਲਾਂ ਲੱਗਦਾ, ਵੀ ਡੋਂਟ ਨੋ। ਸੋ ਅਨੀਤਾ ਆਨੰਦ ਜੀ ਜਿਹੜੇ ਨੇ, ਇਹਨਾਂ ਨੂੰ ਫੁੱਲ ਕੈਬਨਿਟ ਪੋਜੀਸ਼ਨ ਜਿਹੜੀ ਆ ਉਹ ਮਿਲਦੀ ਨਜ਼ਰ ਆ ਰਹੀ ਹੈ। ਬਾਕੀ ਡੇਵਿਡ ਮਗਿੰਟੀ, ਪੈਟੀ ਹੈਡ ਜੀ, ਉਹਨਾਂ ਨੂੰ ਤਾਂ ਇਹ ਕੈਬਨਿਟ ਦੇ ਵਿੱਚ ਅਸੀਂ ਦੱਸ ਹੀ ਦਿੱਤਾ ਸੀਗਾ ਕਿ ਪਹਿਲਾਂ ਹੀ ਹੋਣਗੇ ਹੋਣਗੇ ਇਹ ਜਿਹੜੇ ਚਿਹਰੇ ਆ, ਮੈਲਨੀ ਜੋਲੀ, ਇਹ ਸਾਰੇ ਚਿਹਰੇ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਨੇ ਕੈਬਨਿਟ ਦੇ ਵਿੱਚ ਆਉਣਾ ਹੀ ਆਉਣਾ ਹੈ। ਔਰ ਜੋਨਾਥਨ ਵਿਲਕਿਨਸਨ, ਉਹਨਾਂ ਦੇ ਬਾਰੇ ਪਹਿਲਾਂ ਹੀ ਕਿਹਾ ਜਾ ਰਿਹਾ ਸੀਗਾ ਕਿ ਕੈਬਨਿਟ ਦੇ ਵਿੱਚ ਨਹੀਂ ਹੋਣਗੇ, ਉਹ ਖਬਰ ਕਨਫਰਮ ਹੋ ਗਈ, ਉਹਨਾਂ ਨੇ ਖੁਦ ਵੀ ਕਹਿਤਾ ਹੈ, ਉਹਨਾਂ ਨੇ ਖੁਦ ਵੀ ਜੋਨਾਥਨ ਵਿਲਕਿਨਸਨ ਨੇ ਕਹਿਤਾ ਕਿ ਯੈਸ ਹੀ ਇਜ਼ ਨਾਟ ਪਾਰਟ ਆਫ ਦ ਕੈਬਨਿਟ। ਠੀਕ ਹੈ, ਸੋ ਹੋਰ ਕਾਫੀ ਨਾਮ ਡਿਟੇਲ ਸਾਡੇ ਕੋਲ ਲਗਾਤਾਰ ਆਉਂਦੀਆਂ ਰਹਿਣਗੀਆਂ, ਨਿਗਾਹ ਜਿਹੜੀ ਹੈ ਜੀ ਅਸੀਂ ਦੱਸ ਦਈਏ ਕਿ ਔਰ ਬਹੁਤ ਸਾਰੇ ਨਵੇਂ ਚਿਹਰੇ ਨੇ ਜਿਹੜੇ ਉਹ ਕੈਬਨਿਟ ਦੇ ਵਿੱਚ ਜਿਹੜੇ ਨੇ ਉਹ ਸ਼ਾਮਿਲ ਕੀਤੇ ਜਾ ਰਹੇ ਨੇ। ਫੋਕਸ ਜਿਹੜਾ ਇਕਾਨਮੀ, ਟੈਰਿਫ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ, ਇਕਾਨਮੀ ਟੈਰਿਫ ਇਹਨਾਂ ਦੇ ਉੱਤੇ ਜਿਹੜਾ ਫੋਕਸ ਆ ਉਹ ਨਜ਼ਰ ਆ ਰਿਹਾ। ਅਸੀਂ ਦੱਸ ਦਈਏ ਕਿ 170 ਸੀਟਾਂ ਹੁਣ ਹੋ ਗਈਆਂ ਨੇ, ਔਰ 170 ਦੇ ਵਿੱਚੋਂ ਹਰੇਕ ਨੂੰ ਤਾਂ ਜਗ੍ਹਾ ਐਸ ਵੀ ਨੋ ਕਿ ਮਿਲ ਨਹੀਂ ਸਕਦੀ। ਸੋ ਲਗਾਤਾਰ ਅਸੀਂ ਤੁਹਾਨੂੰ ਇਹਦੇ ਨਾਲ ਜੋੜ ਕੇ ਰੱਖਾਂਗੇ ਕਿ 30 ਦੇ ਆਸ ਪਾਸ ਜਿਹੜੇ ਨੇ ਫੁੱਲ ਕੈਬਨਿਟ ਮਿਨਿਸਟਰ ਹੋਣਗੇ, ਪਰ 10 ਸੈਕਟਰੀਜ਼ ਆਫ ਸਟੇਟ ਹੋਣਗੇ। ਸੋ ਟੋਟਲ 40 ਜਗ੍ਹਾ ਨੂੰ, 40 ਜਣੇ ਨੂੰ ਕੰਪਲੀਟ ਕਰ ਲਿਆ। ਟੂਡੋ ਸਾਹਿਬ ਦੇ ਵੀ ਤਕਰੀਬਨ 40 ਜਣੇ ਸੀਗੇ। ਸੋ 30 ਫੁੱਲ ਮਿਨਿਸਟਰ ਨੇ, 10 ਸੈਕਟਰੀਜ਼ ਆਫ ਸਟੇਟ ਨੇ, ਨਾਟ ਬੈਡ, 40 ਬੰਦੇ ਜਿਹੜੇ ਹੋਣਗੇ। ਇਹ ਸਾਰੀ ਅਪਡੇਟ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਜੀ। ਬਹੁਤ ਸ਼ੁਕਰੀਆ ਜੀ। ਔਰ ਇੰਦਰਜੀਤ ਬਖਸ਼ੀ ਜੀ ਇੰਡੀਆ ਤੋਂ ਸਾਡੇ ਨਾਲ ਲਗਾਤਾਰ ਵਾਈ ਮੀਡੀਆ ਲਾਈਵ ਹੁੰਦੇ, ਅਸੀਂ 2 ਵਾਰ ਦਿਨ ਦੇ ਵਿੱਚ ਵਾਈ ਮੀਡੀਆ ਲਾਈਵ। ਵਾਈ ਮੀਡੀਆ ਲਾਈਵ ਦਾ ਮਤਲਬ ਬੜਾ ਸਿੰਪਲ ਹੈ ਕਿ ਸਾਰੇ ਸਾਡੇ ਜਰਨਲਿਸਟ ਐਂਕਰਸ, ਅਸੀਂ ਪੱਤਰਕਾਰ ਐਂਕਰਸ ਜਿਹੜੇ ਆ, ਸਾਰੇ ਹੋਸਟ, ਅਸੀਂ ਸਾਰੇ ਜਣੇ ਲਾਈਵ ਹੁੰਦੇ ਹਾਂ। ਔਰ ਨਾਲ ਹੀ ਸਾਡੇ ਨਾਲ ਜਿਹੜੇ ਸਾਡੇ ਲਿਸਨਰਸ ਨੇ ਉਹ ਵੀ ਲਾਈਵ, ਸਪੋਂਸਰ ਵੀ ਲਾਈਵ, ਔਰ ਮਿਨਟ ਟੂ ਮਿਨਟ ਦੀ ਖ਼ਬਰ ਹਰ ਜਗ੍ਹਾ ਤੋਂ। ਆਟਵਾ ਦੇ ਵਿੱਚ ਜਿਸ ਦਾ ਨਿਕਾਹ ਸਾਡੀ ਆਟਵਾ ਬਰਕਰਾਰ ਹੈ, ਔਰ ਟੈਰਿਫ ਦੇ ਨਾਲ ਲੇਟੈਸਟ ਅਪਡੇਟ ਨੂੰ ਲੈ ਕੇ ਅਸੀਂ ਖ਼ਬਰ ਤੁਹਾਨੂੰ ਅਮਰੀਕਾ ਚੋਂ ਵੀ ਜੋੜ ਕੇ ਰੱਖਣਾ ਹੈ। ਇੰਡੀਆ ਪਾਕਿਸਤਾਨ ਦੇ ਵਿੱਚ ਕੋਈ ਵੀ ਡਿਵੈਲਪਮੈਂਟ ਹੈ, ਕ੍ਰਿਕਟ ਮੈਚਿਸ ਹੁਣ ਦੁਬਾਰਾ ਤੋਂ ਸ਼ੁਰੂ ਹੋ ਰਹੇ ਨੇ, ਅਸੀਂ ਲਗਾਤਾਰ ਤੁਹਾਨੂੰ ਉਹਦੇ ਨਾਲ ਵੀ ਜੋੜ ਕੇ ਰੱਖਣਾ। ਸੋ ਹਰ ਅਪਡੇਟ ਲਗਾਤਾਰ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਸਿਲਸਿਲਾ, ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਵਾਈ ਮੀਡੀਆ ਲਾਈਵ ਸਾਰੇ ਹੀ ਪਲੇਟਫਾਰਮ ਦੇ ਉੱਤੇ, ਟੀਵੀ, ਰੇਡੀਓ, ਇੰਟਰਨੈਟ, ਡਿਜੀਟਲ, ਕੋਈ ਕਿਸੇ ਵੀ ਤਰ੍ਹਾਂ ਤੁਸੀਂ ਜੁੜ ਸਕਦੇ ਹੋ, ਫੋਨ ਦੇ ਜ਼ਰੀਏ ਜੁੜ ਜਾਓ, ਐਪ ਦੇ ਜ਼ਰੀਏ, ਜੋ ਤੁਹਾਨੂੰ ਠੀਕ ਲੱਗਦਾ ਹੈ। ਘਰ ਦੇ ਵਿੱਚ ਬੈਠੇ ਹੋ ਤਾਂ ਸਭ ਤੋਂ ਵਧੀਆ 2 ਚੈਨਲਸ ਨੇ, ਚੈਨਲ ਵਾਈ ਔਰ ਵਾਈ ਪਲੱਸ, ਤੁਸੀਂ ਆਰਾਮ ਦੇ ਨਾਲ ਚੈਨਲ ਵਾਈ ਲਗਾ ਕੇ, ਔਰ ਘਰ ਦੇ ਵਿੱਚ ਹੀ ਨਹੀਂ, ਹੁਣ ਤਾਂ ਮੈਂ ਕਹਿਣ ਲੱਗ ਪਿਆ ਵੀ ਚਾਹੇ ਘਰ ਦੇ ਉੱਤੇ ਹੋ ਜਾਂ ਕੰਮ ਦੇ ਉੱਤੇ ਹੋ, ਜੋਬ ਦੇ ਉੱਤੇ ਵੀ ਜੇ ਤੁਸੀਂ ਲਗਾ ਸਕਦੇ ਹੋ ਟੀਵੀ ਚੈਨਲ ਆਰਾਮ ਦੇ ਨਾਲ, ਆਈਪੈਡ ਦੇ ਉੱਤੇ ਲਗਾ ਲਓ। ਸਾਹਮਣੇ ਮੇਰੇ 2 ਆਈਪੈਡ ਪਏ ਨੇ, ਮੈਂ ਯੂਜਲੀ ਟੀਵੀ ਇਹਨਾਂ ਦੇ ਉੱਤੇ ਦੇਖਦਾ ਰਹਿੰਦਾ ਆਪਣਾ ਜਿਹੜਾ ਚੈਨਲ ਵਾਈ ਹੈ। ਸੋ ਆਈਪੈਡ ਦੇ ਉੱਤੇ ਤੁਸੀਂ ਆਰਾਮ ਦੇ ਨਾਲ ਟੀਵੀ ਆਪਣਾ ਆਨ ਕਰ ਲਓ, ਉੱਥੇ ਤੁਸੀਂ ਲਗਾ ਸਕਦੇ ਹੈਗੇ ਹੋ। ਲਓ ਜੀ, ਮੰਤਰੀ ਦੇ ਆਉਣੇ ਸ਼ੁਰੂ ਵੀ ਹੋ ਗਏ, ਸ਼ੌਨ ਫਰੇਜ਼ਰ ਸਾਹਿਬ ਆ ਗਏ ਨੇ ਸਾਹਮਣੇ ਔਰ ਮੈਨੂੰ ਨਜ਼ਰ ਆ ਰਹੇ ਨੇ। ਸੋ ਅਸੀਂ ਦੇਖ ਰਹੇ ਹਾਂ ਕਿ ਮੰਤਰੀ ਤਾਂ ਆਉਣੇ ਸ਼ੁਰੂ ਵੀ ਹੋ ਗਏ ਨੇ। ਸੋ ਅਸੀਂ ਤੁਹਾਨੂੰ ਲਗਾਤਾਰ ਅਪਡੇਟਡ ਰੱਖਾਂਗੇ ਕਿ ਕੌਣ ਕੌਣ ਜਿਹੜਾ ਆ ਰਿਹਾ ਹੈਗਾ ਔਰ ਕਿਹੜੀ ਕਿਹੜੀ ਪੋਜੀਸ਼ਨ ਜਿਹੜੀ ਆ ਉਹ ਸਾਨੂੰ ਨਜ਼ਰ ਆ ਰਹੀ ਹੈਗੀ ਆ। ਸੋ ਬਿਲਕੁਲ ਦੇਖਦੇ ਹਾਂ ਕਿ ਕੀ ਕੁਛ ਹੋ ਰਿਹਾ ਹੈਗਾ। ਸੋ ਅਸੀਂ ਲਗਾਤਾਰ ਤੁਹਾਨੂੰ ਇਹਦੇ ਬਾਰੇ ਜਿਹੜਾ ਉਹ ਅਪਡੇਟਡ ਰੱਖਾਂਗੇ ਜੀ। ਤਾਨੀਆ ਜੀ, ਗੁੱਡ ਮਾਰਨਿੰਗ, ਤੁਹਾਡਾ ਕੀ ਹਾਲ ਹੈ? ਇੰਦਰਜੀਤ ਜੀ ਦਾ ਕੀ ਹਾਲ ਹੈ? ਸਭ ਠੀਕ ਹੈ
ਜੀ? ਗੁੱਡ ਮਾਰਨਿੰਗ ਯਦਵੀਰ ਜੀ, ਬਿਲਕੁਲ ਵਾਹਿਗੁਰੂ ਜੀ ਦੀ ਮੇਰੇ ਆ, ਬਹੁਤ ਵਧੀਆ ਸਾਰਾ ਕੁਛ, ਐਂਡ ਹੋਪਫੁਲੀ ਸਾਡੇ ਸਾਰੇ ਲਿਸਨਰਸ ਐਂਡ ਵਿਊਅਰਸ ਵੀ ਖੁਸ਼ ਹੋਣਗੇ, ਤੰਦਰੁਸਤ ਹੋਣਗੇ, ਚੜ੍ਹਦੀ ਕਲਾ ਚ ਹੋਣਗੇ। ਤੁਸੀਂ ਦੱਸੋ, ਤੁਸੀਂ ਕਿਵੇਂ ਹੋ ਜੀ?
ਔਰ ਪਰਮਾਤਮਾ ਦੀ ਬੜੀ ਮਿਹਰ ਹੈ ਜੀ, ਕਿਰਪਾ ਹੈਗੀ ਹੈ। ਔਰ ਮੈਨੂੰ ਪਤਾ ਹੈ ਕਿ ਇਟਸ ਰੇਨਿੰਗ ਨਿਊਜ਼, ਸੋ ਸਾਡੇ ਕੋਲ ਜਿਹੜਾ ਹੈ ਜੀ ਬਹੁਤ ਸਾਰੀਆਂ ਚੀਜ਼ਾਂ ਦਾ ਟਾਈਮ ਸਾਡਾ ਸਕਿਪ ਹੋ ਰਿਹਾ ਹੈਗਾ। ਸੋ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਬਿਕੋਜ਼ ਇਟਸ ਰੇਨਿੰਗ ਨਿਊਜ਼, ਸੋ ਥਾਟ ਆਫ ਦਾ ਡੇ ਆ ਉਹ ਸਭ ਚੀਜ਼ਾਂ ਪਿੱਛੇ ਪੈ ਰਹੀਆਂ ਨੇ। ਜੇ ਤੁਸੀਂ ਥਾਟ ਆਫ ਦਾ ਡੇ ਤੋਂ ਸਟਾਰਟ ਕਰਨਾ ਚਾਹੁੰਦੇ ਹੈਗੇ ਹੋ, ਪਲੀਜ਼ ਗੋ ਹੈਡ, ਥਾਟ ਆਫ ਦਾ ਡੇ ਕਰ ਲਓ। ਮੈਂ ਮੇਨ ਖਬਰਾਂ ਸਾਰੀਆਂ ਦੇ ਹੀ ਦਿੱਤੀਆਂ ਨੇ, ਸੋ ਜਿਹੜੀਆਂ ਮੇਨ ਖਬਰਾਂ ਜਿਨ੍ਹਾਂ ਦੇ ਉੱਤੇ ਸਾਡੀ ਨਿਗਾਹ ਹੋਏਗੀ ਅਸੀਂ ਤੁਹਾਨੂੰ ਲਗਾਤਾਰ ਜਿਹੜਾ ਉਹ ਦੱਸਦੇ ਰਹਾਂਗੇ ਜੀ। ਗੋ ਹੈਡ
ਜੀ। ਬਿਲਕੁਲ ਯਦਵੀਰ ਜੀ, ਵਾਈ ਮੀਡੀਆ ਥਾਟ ਆਫ ਦ ਡੇ ਦਾ ਬਿਲਕੁਲ ਸਮਾਂ ਹੋ ਚੁੱਕਿਆ, ਐਂਡ ਵਾਈ ਮੀਡੀਆ ਥਾਟ ਆਫ ਦ ਡੇ ਦੇ ਇੰਪੋਰਟੈਂਟ ਸਪੋਂਸਰ ਸਾਡੇ ਨਾਲ ਜੁੜ ਚੁੱਕੇ ਨੇ, ਤੇ ਜੀ ਵੈਰੀਕੇਟ ਜੀ, ਵੈਲਥ ਐਡਵਾਈਜ਼ਰ, ਵੈਰੀ ਵਾਰਮ ਵੈਲਕਮ ਟੂ ਵਾਈ ਮੀਡੀਆ। जी तेजी जी, like, can you hear us?
Hi. Yes, hello, how are you doing?
Hi, good morning, we have Teju Varikrat. Good morning, sir, how are you?
Good morning, sir, well, thank you, how are you doing?
Sir, I'm doing great. मैं अपने listeners को I'd like to inform all our audience that we have Teju Varikrat with us. We have the segment Why Media, Business and World segment. Teju, my first question to you would be, as we are covering the unveiling of the new cabinet, there's a lot of discussion that this cabinet could have a CEO type of approach, a business type of approach. Their focus is economy, creating jobs, building housing, building infrastructure, and the tariffs as well. As a financial planner, as a financial advisor, what's your take on this?
Yeah, I know it's interesting. There's a lot of talk about the current government. I think actually I was reading something from our chief investment strategist a couple of days ago at IG Wealth Management, and they're talking about it appears a lot of the ideas are mirroring some of the conservative ideas as well, right? For example, the energy and resource policy. So the idea is to expand the resource policy that will provide a tailwind or a boost for that sector. Also, the tax policy, proposed tax cuts, should stimulate the economy. But in general, I think I'm not sure how much can help the short term in Canada. I think a lot of analysts are looking at the longer term. For example, Carney's got a lot of leadership experience, so I think the business community seems to be behind him as someone who can probably come out with some constructive outcomes on trade, probably positive resolutions on tariffs that will boost the Canadian economy going forward. So we'll have to wait and see how everything plays out. But I think in the short term, we're looking at probably a lower Canadian dollar as the Bank of Canada has to cut rates. But hopefully over the next 2 to 5 years, things will improve drastically.
Okay, then let me ask you that as well. What do you think about the interest rates, Bank of Canada? I know one of the banks is predicting we may not have a rate cut at all this year. There are others who are predicting we might have rate cut twice this year. I want to know what would you predict, or what do you think Bank of Canada should be doing in your viewpoint?
That's a good question. See, the problem is my area is more to do with the investment side of things, right? So what should the Bank of Canada do? It's hard to say, but if you listen to most of the analysts out there, I think the smart money is on the Bank of Canada cutting rates probably at least 2 times this year. There's a lot of problems, like a lot of other things that's not really my area of expertise, but we look at the housing shortage, the debt. Canadian debt levels are extremely high. Are we going into a recession? Most likely, can it be put off for probably 6 months or so, possibly, right? But overall, I think the broader economy in Canada is hurting, and I think that's seen globally.
I was reading an interesting article in the Globe, and you know, the headline kind of intrigued me. It said, "Poor millionaire homeowner." So I thought, what does it mean, poor millionaire homeowners? So in this article, they said, you know, these are the people who are retiring with lots of home equity and not enough savings. So you have equity in the house, you stretched a little bit more to buy some real estate, but you don't have enough, you know, cash, what's your take on this?
If I understand your point correctly, you're saying that people have properties, they have equity in their home, but they don't have any cash flow. Is that what you're?
Yes.
Your point mainly, yeah, the lack of cash flow. Yeah, no, that's a good point. That's, you know what, it's one of those things, right? Like for me personally, I'm here to gather assets, right? So I'm trying to find new clients, people I can help within, like whether it's high net worth individuals or young families. And the one thing I'm seeing more and more is this exact same problem. People are on paper, people could be millionaires, let's say, but people are still sort of living paycheck to paycheck because they have to pay their mortgage payments, which are extremely high, and there are other people people who just don't have money to put towards investments because they're trying to save for their first home. So yeah, so it's an interesting, it's sort of an interesting environment in Canada, one that I've never seen before. So let's see how it plays out.
Okay. And also let's talk a little bit about investing as well. I know China and U.S. Things have calmed down a bit, and we see Trump, in Saudi Arabia, his tour of Middle East, he'll be visiting after Saudi Arabia, Qatar, and UAE. So things have calmed down a bit, but how do you see the investment climate?
You know, it's interesting, right? Like, Donald Trump is an interesting president, interesting individual in general. I'm not sure if it was the 9th of April when he made an announcement that he put a post on Truth Social, something about buying the markets, and then about 3 hours later, he announced that he's going to delay the reciprocal tariffs by 90 days. And then the markets just took off. And at the end of the day, I think it was on the Wednesday, the April 9th, he was in the White House, and there was a video with him talking to Charles Schwab, and he was talking to some other people, and he was bragging about how Charles Schwab made $2.5 billion that day. And there's another gentleman, I can't remember who that was, but he made $900 million that day. And then there was a lot of people looking into allegations that there's market manipulation going on. And then just last week, again, I think it was on Wednesday, he made, I think it was during his conversation with Mark Carney, he was talking about how he was saying that you should buy the market. He said there's going to be a big announcement. And then the next day, on Thursday, there's an announcement about the UK trade deal. But he was saying there's going to be an announcement coming out probably either on Friday or Monday, and it's going to be huge. It's going to be positive for the markets. And then on Monday morning, yesterday morning, we hear that there's a deal with China. Well, deal in a sense, they're postponing the tariffs by 90 days, right? And the markets, as you probably saw, that was probably the biggest reversal we've seen in years and decades, probably in one day. So it's kind of strange what's going on with the markets in general. I'm not sure what's happening in the Middle East, to be fair, but it seems like Trump is doing a lot. Is he doing good for the markets or not? I don't know. But with the China scenario, China now went from 145% down to 30%, right? It's a 10% baseline plus a 20% on the fentanyl. But it's been good for the markets. Inflation numbers came up this morning lower than expected. So that's another positive. I think one thing I mentioned when we first started speaking would have been probably 2 months ago, and we're talking about the markets, and I was saying that if anything, it's not a good idea to sell, but it's a good time to dollar cost average. And I think that's the same thing I'll probably reiterate here. The one thing that people should consider is dollar cost averaging. That means buying into whether it's an ETF of the S&P 500, let's say, or if you've got a few mutual funds that you're buying, just dollar cost average. So keep buying as the markets go down, and in the long run, you'll be better off for sure.
Great. My last question to you would be, there are corporations, some business owners, they have hundreds of thousands of dollars, sometimes millions of dollars as well in corporations. But the money is sitting there. In this particular scenario, they're not even... I need to interrupt you for a second. We were thinking about Maninder Sidhu. We had a lot of discussion. Maninder Sidhu could make it to the cabinet. Yes, he's them. So two MPs from Brampton, they are part of the cabinet. Maninder Sidhu, who's the chair of the National Caucus as well, the rising star. I've always mentioned his name, and I thought he could be picked for cabinet as well. But up until yesterday, we were not sure. This morning, again, his name came up, and yes, he is part of the cabinet. So we have two MPs. And in the region of Peel, we were thinking, because Omar Al-Ghabra is not there anymore, so we could have two from the region of Peel. So both of them have been picked from Brampton. I don't see, as of now, we could have someone from Mississauga, but as of now, none from Mississauga. Both the ridings right beside each other, Brampton North, Caledon, and Brampton East, Maninder Sidhu. He has made it
to the cabinet. But I'll talk a little bit more. But walking right besides François-Philippe Champagne, David McGuinty, Ruby Sota, and Maninder Sidhu, they are there. This is important news, especially for those in the region of Peel and in GTA. And we're talking about first-time cabinet ministers. So I think first-time cabinet minister, among others, Maninder Sidhu, he's made the cut. That's another important news I just want to share. Yeah, so we're talking about investment. We were talking about, some people are thinking we're not going to invest too much. We still have hundreds of thousands of dollars in our incorporation. We have millions of dollars, sometimes millions or even more in the incorporation. How do we plan any investment or anything, and how would you help that?
So if people have money sitting around in cash, the bottom line is the best thing to do is give me a call at 416-731-2944, and I can show you ways to make that money work. If it's sitting in cash, we can look at, there's corporate bonds, so fixed income portfolios are paying out good. Even if you look at stocks that are paying, like Ontario Hydro, for example, BCE, the Canadian banks, it really comes down to your timeline, right? But you can get 7, 6, 7, 8% dividend yields on a lot of good Canadian companies, and it's also tax efficient. But yeah, but also one other thing I'd mention is people out there who are on a fixed income. If you have a lot of listeners there who are on a fixed income, it would be a good idea to give me a call, no obligation to you. We can sit down, let me do a quick review of your portfolio. And if you're looking for an income stream from your portfolio, I can definitely help you with that and give you some good strategic ideas, which could probably put you in a better place than you're currently in.
Great. Thank you so much, Tachi. It's always great talking to you. I'd like to tell all our audience, we will be discussing Why Media Wealth and Business segment with Tachi Varikot. Thank you so much, sir. And if you could just announce your phone number or any other contact details that you wish to, please.
Yeah, perfect. Thank you. 416-731-2944. Call me anytime again for a free take on your existing portfolio. Again, 416-731-2944. We do a quick portfolio review and get together and see if there's a good fit. Thank you very much, Edgar. I appreciate it. All the best.
Thank you. Thank you. You too. Take care, my friend. All the best. Bye. For bye. ਲਗਾਤਾਰ ਅਸੀਂ ਤੁਹਾਨੂੰ ਜਿਹੜੀਆਂ ਅਪਡੇਟਸ ਨੇ ਉਹ ਅਸੀਂ ਤੁਹਾਡੇ ਨਾਲ ਜਿਹੜੀਆਂ ਉਹ ਸ਼ੇਅਰ ਕਰ ਰਹੇ ਹੈਗੇ ਆ। ਤੁਹਾਡੀਆਂ ਕਾਲਸ ਵੀ ਆ ਰਹੀਆਂ ਨੇ, ਬਿਲਕੁਲ ਮੈਂ ਕਾਲਸ ਵੀ ਹੁਣੇ ਲਵਾਂਗਾ। ਮੈਂ ਕੁਇਕਲੀ ਅਸੀਂ ਛੋਟੀ ਜਿਹੀ ਰਿਕਾਰਡਡ ਬ੍ਰੇਕ ਵੀ ਲੈਣੀ ਹੈਗੀ ਆ, ਬਟ ਮੈਂ ਕੁਇਕਲੀ ਕੁਝ ਜਿਹੜੀਆਂ ਲੇਟੈਸਟ ਡਿਵੈਲਪਮੈਂਟਸ ਨੇ ਉਹ ਜ਼ਰੂਰ ਤੁਹਾਡੇ ਨਾਲ ਮੈਂ ਸ਼ੇਅਰ ਕਰ ਦੇਵਾਂ ਕਿ ਕੌਣ ਕੌਣ ਆ ਰਿਹਾ, ਕਿਹਨੂੰ ਕਿਹਨੂੰ ਕੈਬਨਿਟ ਦੇ ਵਿੱਚ ਜਗ੍ਹਾ ਮਿਲੀ। ਕਾਫੀ ਚੀਜ਼ਾਂ ਮੈਂ ਦੱਸ ਹੀ ਚੁੱਕਾ ਹੈਗੀਆਂ। ਨੇਟ ਅਰਕਿਨ ਸਮਿਥ, ਅਸੀਂ ਜਾਣਦੇ ਹੈਗੇ ਹਾਂ ਕਿ ਹੀ ਵਾਸ ਕ੍ਰਿਟੀਕਲ ਆਫ ਜਸਟਿਨ ਟਰੂਡੋ, ਦੈਨ ਹੀ ਕੇਮ ਬੈਕ ਇਨ ਟਰੂਡੋਸ ਕੈਬਨਿਟ, and then he was there as a cabinet minister, but I think he's being replaced. So Nate Erkinsmith jede ne, Evan Solomon jede ne high profile candidate sige, kyunki Evan Solomon jede ne us CBC ch reh chuke ne aur us to baad CTV ch as a journalist unhone kaam kita. So Canada de dono bade channels de vich assi dass diye ke CBC aur CTV de utte unhone kaam kita, aur us to baad New York chale gaye sige itthon Toronto to baad. So New York de vich vi oh kise media adare de naal sige. Main I was trying to follow, main ke banda Evan Solomon kithe chala gaya. CBC aur CTV dono de bada active sega, abashi jehda kardi hai hun power politics edi jagah pehla eh hunde sige, aur jithe CBC te inna di jagah hun Rosemary Barton ਆਉਂਦੇ ਨੇ ਪਾਵਰ ਐਂਡ ਪੋਲੀਟਿਕਸ, ਤੇ ਨਾਲ ਆਪਣਾ ਡੇਵਿਡ ਕਾਕਰਨ ਆਉਂਦੇ ਨੇ, ਇੱਥੇ ਕਰਦੇ ਹੁੰਦੇ ਸੀ। ਇਹ ਫਿਰ ਨਿਊਯਾਰਕ ਦੇ ਵਿੱਚ ਚਲੇ ਗਏ ਸੀ, ਬਟ ਆਈ ਥਿੰਕ ਆਫਟਰ ਸੀਬੀਸੀ ਔਰ ਸੀਟੀਵੀ ਨਿਊਯਾਰਕ ਤੋਂ ਬਾਅਦ ਹੁਣ ਫਿਰ ਵਾਪਸੀ ਕੀਤੀ ਹੈ। ਇਹਨਾਂ ਦੇ ਨਾਲ ਦੱਸਿਆ ਜਾਂਦਾ ਹੈ ਕਿ ਕਾਫੀ ਵਧੀਆ ਲਿੰਕ ਹੈ ਇਹਨਾਂ ਦਾ ਮਾਰਕ ਕਾਰਨੀ ਦੇ ਨਾਲ। ਸੋ ਉੱਥੋਂ ਉਮੀਦ ਸੀਗੀ ਕਿ ਇਹਨਾਂ ਨੂੰ ਵੀ ਜਿਹੜੀ ਹੈ ਉਹ ਜਗ੍ਹਾ ਮਿਲੇਗੀ। ਵੈਸੇ ਅਸੀਂ ਇਨ ਦਾ ਪਾਸਟ ਵੀ ਦੇਖਿਆ ਹੈ ਕਿ ਚਾਹੇ ਸਟੀਫਨ ਹਾਰਪਰ ਸਾਹਿਬ ਦੇ ਟਾਈਮ ਅਸੀਂ ਦੇਖ ਲਈਏ, ਜਸਟਿਨ ਟਰੂਡੋ ਸਾਹਿਬ ਦੇ ਟਾਈਮ ਦੇਖ ਲਈਏ, ਔਰ ਹੁਣ ਮਾਰਕ ਕਾਰਨੀ ਸਾਹਿਬ ਦੇ ਟਾਈਮ ਵੀ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਕੋਈ ਮਸ਼ਹੂਰ ਪੱਤਰਕਾਰ ਨੇ, ਖਾਸ ਕਰ ਜਿਹੜੇ ਟੀਵੀ ਐਂਕਰਸ ਨੇ, ਉਹਨਾਂ ਨੂੰ ਕੋਈ ਵਧੀਆ ਕੈਬਨਿਟ ਪੋਜੀਸ਼ਨ ਜਿਹੜੀਆਂ ਨੇ ਉਹ ਮਿਲ ਜਾਂਦੀਆਂ ਨੇ। ਸੋ ਇਹਨਾਂ ਨੂੰ ਇੱਕ ਵਧੀਆ ਕੈਬਨਿਟ ਪੋਜੀਸ਼ਨ ਜਿਹੜੀ ਹੈ, ਇਵਨ ਸੋਲਮਨ ਸਾਹਿਬ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਪਹਿਲੀ ਵਾਰੀ ਹਜੇ ਬਣੇ ਨੇ ਐਮਪੀ, ਔਰ ਇਹਨਾਂ ਨੂੰ ਮਿਲ ਗਈ ਹੈ। ਸੋ ਜਿਹੜੇ ਪਹਿਲੀ ਵਾਰੀ ਐਮਪੀ ਬਣੇ ਨੇ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਇਵਨ ਸੋਲਮਨ ਦੀ ਮੈਂ ਗੱਲ ਕਰ ਰਿਹਾ ਹਾਂ, ਰਬੈਕਾ ਐਲਟੀ ਹੈਗੇ ਨੇ, ਉਹਨਾਂ ਦਾ ਬੜਾ ਚਰਚਾ ਚੱਲ ਰਹੀ ਹੈ, ਔਰ ਸ਼ੀ ਇਜ਼ ਐਨ ਐਮਪੀ ਫਰੋਮ ਨਾਰਥ ਵੈਸਟ ਟੈਰੀਟਰੀਜ਼। ਇਸ ਤੋਂ ਪਹਿਲਾਂ ਯੈਲੋ ਨਾਈਫ ਤੇ ਮੇਅਰ ਰਹਿ ਚੁੱਕੇ ਨੇ ਔਰ ਉਹਨਾਂ ਦੀ ਔਰ ਨਦਨ ਸਾਈਡ ਨੂੰ ਵੀ ਥੋੜੀ ਕੈਬਨਿਟ ਵਿੱਚ ਰਿਪ੍ਰੈਜੈਂਟੇਸ਼ਨ ਮਿਲਣੀ ਹੈ ਮੈਨੂੰ ਹਜੇ ਤੱਕ ਦੇਖਦਾ ਹੈ ਕਿ ਕਿਹੜੀ ਕਿਹੜੀ ਕਿਹਨੂੰ ਕਿਹਨੂੰ ਪੋਜੀਸ਼ਨ ਮਿਲ ਰਹੀ ਹੈਗੀ ਹੈ ਸੋ ਇਹ ਸਾਰੀਆਂ ਲਗਾਤਾਰ ਜੀ ਅਸੀਂ ਤੁਹਾਡੇ ਨਾਲ ਜਿਹੜੀਆਂ ਉਹ ਸ਼ੇਅਰ ਕਰੀ ਜਾ ਰਹੇ ਹੈਗੇ ਆ ਔਰ ਇਹਦੇ ਵਿੱਚ ਅਸੀਂ ਦੱਸ ਦਈਏ ਕਿ ਡੋਮਿਨਿਕ ਲੈਬਲਾਂਕ ਜਿਹੜੇ ਨੇ ਉਹ ਅਸੀਂ ਦੱਸ ਦਈਏ ਕਿ ਕਾਫੀ ਲੰਬੇ ਸਮੇਂ ਤੋਂ ਅਸੀਂ ਜਾਣਦੇ ਹਾਂ ਕਿ ਇਫ ਦਰ ਇਜ਼ ਐਨੀ ਵਨ ਜਿਹੜਾ ਕਿ ਲਿਬਰਲ ਪਾਰਟੀ ਦੇ ਨਾਲ ਸਭ ਤੋਂ ਜ਼ਿਆਦਾ ਮੇਰੇ ਖਿਆਲ ਨਾਲ ਜੂਡੀ ਸਗਰੋ ਡੋਮਿਨਿਕ ਲੈਬਲਾਂਕ ਇਹ ਦੋ ਚਿਹਰੇ ਸਾਡੇ ਇੱਥੋਂ ਮੈਂ ਕਹਿ ਸਕਦਾ ਕਿ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਚਿਹਰੇ ਨੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਬਾਕੀ ਸਾਰੇ ਤੇ ਲਗਭਗ ਨਵੇਂ ਹੀ ਅਸੀਂ ਦੇਖਾਂਗੇ ਜੂਡੀ ਸਗਰੋਜ ਨਾਲ ਪਾਰਟ ਆਫ ਦ ਕੈਬਨਿਟ ਬਟ ਆਈ ਐਮ ਸੇਇੰਗ ਇਸ ਕਿ ਲਿਬਰਲ ਪਾਰਟੀ ਦੇ ਨਾਲ ਜਿਹੜੇ ਬਹੁਤ ਲੰਬੇ ਸਮੇਂ ਤੋਂ ਜਿੱਤਦੇ ਆ ਰਹੇ ਨੇ ਔਰ ਜੂਡੀ ਸਗਰੋ ਸਾਡੇ ਇੱਥੋਂ GTA ਤੋਂ ਔਰ ਡੋਮਿਨਿਕ ਲੈਬਲਾਂਕ ਉੱਥੋਂ ਨਿਊ ਬ੍ਰੰਸਵਿਕ ਤੋਂ ਇਹ ਅਸੀਂ ਕਹਿ ਸਕਦੇ ਹਾਂ ਕਿ ਟਰੂਡੋ ਸਾਹਿਬ ਤੋਂ ਵੀ ਬਹੁਤ ਪਹਿਲਾਂ ਦੇ ਮਤਲਬ ਹਾਰਪਰ ਸਾਹਿਬ ਤੋਂ ਵੀ ਪਹਿਲਾਂ ਦੇ ਅਸੀਂ ਪੌਲ ਮਾਰਟਿਨ ਜਾਂ ਜਿਓ ਕ੍ਰਾਈਚਨ ਸਾਹਿਬ ਦੇ ਐਰਾ ਤੋਂ ਜੇ ਕੋਈ ਚੱਲਿਆ ਆ ਰਿਹਾ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਜਿਨ੍ਹਾਂ ਦਾ ਕਰੀਅਰ ਬਰਕਰਾਰ ਹੈ ਸਿਆਸਤ ਦੇ ਵਿੱਚ ਤੇ ਉਹ ਅਸੀਂ ਕਹਿ ਸਕਦੇ ਹਾਂ ਕਿ ਇਹੋ ਨਾਮ ਨੇ ਸੋ ਡੋਮਿਨਿਕ ਲੈਬਲਾਂਕ ਸ਼ੋਰ ਹੀ ਮੇਕ ਟੂ ਦ ਕੈਬਨਿਟ ਬਾਕੀ ਕੌਣ ਕੌਣ ਕੀ ਆ ਰਿਹਾ ਇਹਦੀ ਸਾਰੀ ਅਪਡੇਟ ਅਸੀਂ ਤੁਹਾਡੇ ਨਾਲ ਲਗਾਤਾਰ ਸ਼ੇਅਰ ਕਰਦੇ ਰਹਾਂਗੇ ਕਾਲਸ ਤੁਹਾਡੀਆਂ ਬਿਲਕੁਲ ਲਵਾਂਗੇ ਰਮੇਸ਼ਿੰਦਰ ਚੌਹਾਨ ਸਾਹਿਬ ਸਰਬਜੀਤ ਜੀ ਸਾਰੀਆਂ ਕਾਲਸ ਵਿਰਕ ਸਾਹਿਬ ਦਾ ਵੀ ਸਵਾਗਤ ਕਰਾਂਗੇ ਮੈਨੂੰ ਇਸ਼ਾਰਾ ਹੈ ਕਿ ਮੈਂ ਬ੍ਰੇਕ ਲੈਣੀ ਹੈਗੀ ਆ ਔਰ ਮੈਂ ਇੱਕ ਬ੍ਰੇਕ ਵੀ ਲੈਣ ਜਾ ਰਿਹਾ ਲੇਕਿਨ ਬ੍ਰੇਕ ਤੋਂ ਪਹਿਲਾਂ ਥੋਟ ਆਫ ਦ ਡੇ ਐਂਡ ਦੈਨ ਵਿਲ ਟੇਕ ਰਿਕਾਰਡਡ ਬ੍ਰੇਕ ਰਿਕਾਰਡਡ ਬ੍ਰੇਕ ਦੇ ਬਾਅਦ ਤੁਹਾਡੀਆਂ ਕਾਲਸ ਅਸੀਂ ਜ਼ਰੂਰ ਲਵਾਂਗੇ ਜੀ ਤਾਨੀਆ ਜੀ ਅੱਜ ਸਮਾਂ ਥੋੜਾ ਜਿਹਾ ਕੱਢਾਂਗੇ ਜ਼ਿਆਦਾ ਨਹੀਂ ਕੱਢ ਸਕਾਂਗੇ ਥੋਟ ਆਫ ਦ ਡੇ ਲਈ ਬਿਕੋਜ਼ ਦੇਰ ਇਸ ਲੋਟਸ ਗੋਇੰਗ ਔਨ ਜੀ ਗੋ ਅਹੈਡ ਤਾਨੀਆ ਜੀ
ਜੀ ਬਿਲਕੁਲ ਯਦਵੀਰ ਜੀ ਟੁਡੇ ਇਜ਼ ਵਾਈ ਮੀਡੀਆ ਥੋਟ ਆਫ ਦ ਡੇ ਇਜ਼ ਇਫ ਯੂ ਗੈਟ ਔਨ ਦ ਰੋਂਗ ਟ੍ਰੇਨ ਗੈਟ ਆਫ ਐਟ ਦ ਨੀਅਰੈਸਟ ਸਟੇਸ਼ਨ ਦ ਲੋਂਗਰ ਇਟ ਟੇਕਸ ਯੂ ਟੂ ਗੈਟ ਆਫ ਦ ਮੋਰ ਐਕਸਪੈਂਸਿਵ ਦ ਰਿਟਰਨ ਟ੍ਰਿਪ ਵਿਲ ਬੀ ਟੁਡੇ ਇਜ਼ Why media thought of the day is if you get on the wrong train get off at the nearest station the longer it takes you to get off the more expensive the return trip will be Jiyudveer ji
bahut vadiya gal tusi kahi hai as always jehda toda thought of the day hai bahut vadiya hunda hai main ide te bas ehi comment karanga ke Taniya ji jadon assi ਜੇ ਅਸੀਂ ਕਰਨਾ ਹੈ ਕਿ ਗ੍ਰੈਟੀਟਿਊਡ ਚ ਰਹਿਣਾ ਹੈ ਤਾਂ ਕਿਹੜੀ ਚੀਜ਼ ਸਭ ਤੋਂ ਪਹਿਲਾਂ ਛੱਡਣੀ ਪਏਗੀ ਅਸੀਂ ਸਾਰੇ ਕਹਿੰਦੇ ਹਾਂ ਕਿ ਵੀ ਹੈਵ ਟੂ ਲਿਵ ਇਨ ਗ੍ਰੈਟੀਟਿਊਡ ਤਾਂ ਜੇ ਗ੍ਰੈਟੀਟਿਊਡ ਚ ਰਹਿਣਾ ਸਭ ਤੋਂ ਪਹਿਲੀ ਚੀਜ਼ ਕਿਹੜੀ ਛੱਡਣੀ ਪਏਗੀ
ਬੀਇੰਗ ਵੈਰੀ ਓਨੈਸਟ ਦ ਫਸਟ ਥਿੰਗ ਦੈਟ ਕਮਸ ਇਨ ਟੂ ਮਾਈ ਮਾਈਂਡ ਇਜ਼ ਯੁਧਵੀਰ ਜੀ ਈਗੋ ਮੈਂ ਜੋ ਚੀਜ਼ ਆਪਾਂ ਸਾਈਡ ਤੇ ਰੱਖਾਂਗੇ ਨਾ ਵੀਲ ਵੀਲ ਲਾਈਕ ਜਿੰਨਾ ਜਿਹੜਾ ਆਪਾਂ ਨਾ ਧਰਤੀ ਨਾਲ ਜੁੜ ਕੇ ਰਵਾਂਗੇ ਆਈ ਥਿੰਕ ਦੈਟ ਇਜ਼ ਦ ਰੀਅਲ ਐਸੈਂਸ ਆਫ ਗ੍ਰੈਟੀਟਿਊਡ ਬਿਕਾਜ਼ ਜਦੋਂ ਆਪਾਂ ਰਿਐਲਿਟੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇੱਕ ਦਿਨ ਚਲੇ ਜਾਣਾ ਦੁਨੀਆਂ ਤੋਂ ਮਿੱਟੀ ਆ ਰਾਈਟ ਥੋੜਾ ਜਿਹਾ ਆਪਣਾ ਲਾਈਕ ਇੱਕ ਰੋਲ ਪਲੇ ਇਸ ਦੁਨੀਆਂ ਦੇ ਉੱਤੇ ਸੋ ਉਸ ਟਾਈਮ ਉਹ ਕਿਸ ਚੀਜ਼ ਦੀ ਈਗੋ ਕਰਦੇ ਹਾਂ ਆਪਾਂ ਲੈ ਕੇ ਤਾਂ ਆਪਾਂ ਕੁਛ ਨਹੀਂ ਜਾਣਾ ਨਾਲ ਨਾਲ ਲੈ ਕੇ ਆਇਆ ਸੋ ਆਈ ਥਿੰਕ ਦੈਟ ਇਜ਼ ਇੰਪੋਰਟੈਂਟ ਈਗੋ ਨਾ ਰੱਖੀਏ ਆਪਾਂ ਜ਼ਿੰਦਗੀ ਚ ਜੀ
ਬਿਲਕੁਲ ਤੁਸੀਂ ਵਧੀਆ ਪੁਆਇੰਟ ਹਾਈਲਾਈਟ ਕੀਤਾ ਜੀ ਕਿ ਜੇ ਗ੍ਰੈਟੀਟਿਊਡ ਰਹਿਣਾ ਹੈ ਤੇ ਅਮੰਗ ਅਦਰ ਥਿੰਗਸ ਬਿਲਕੁਲ ਜਿਹੜੀ ਸਾਡੇ ਅੰਦਰ ਹਉਮੈ ਹੈ ਈਗੋ ਹੈ ਉਹਨੂੰ ਬਿਲਕੁਲ ਸਾਨੂੰ ਛੱਡਣਾ ਪਏਗਾ ਦੈਟ ਵਿਲ ਹੰਬਲ ਅਸ ਐਂਡ ਅਸੀਂ ਜੇ ਈਗੋ ਸਾਡੇ ਅੰਦਰ ਨਹੀਂ ਹੋਏਗੀ ਤਾਂ ਬਿਲਕੁਲ ਅਸੀਂ ਹੋਰ ਜ਼ਿਆਦਾ ਗ੍ਰੈਟੀਟਿਊਡ ਚ ਰਵਾਂਗੇ ਸ਼ੁਕਰ ਚ ਰਵਾਂਗੇ ਲੇਕਿਨ ਇੱਕ ਚੀਜ਼ ਬਹੁਤ ਇੰਪੋਰਟੈਂਟ ਹੋਰ ਹੈ ਜਿਹਨੂੰ ਅਸੀਂ ਬਹੁਤ ਇਗਨੋਰ ਕਰ ਦਿੰਦੇ ਹਾਂ ਲੇਕਿਨ ਉਹ ਬੜਾ ਇੱਕ ਇੰਪੋਰਟੈਂਟ ਪੁਆਇੰਟ ਹੈ ਔਰ ਸਭ ਤੋਂ ਪਹਿਲਾਂ ਉਹ ਛੱਡਣਾ ਪਏਗਾ ਸਭ ਤੋਂ ਪਹਿਲਾਂ ਫਿਰ ਗ੍ਰੈਟੀਟਿਊਡ ਵੱਲ ਮਤਲਬ ਸ਼ੁਰੂਆਤ ਹੋਏਗੀ ਦ ਫਸਟ ਥਿੰਗ ਦੈਟ ਵੀ ਨੀਡ ਟੂ ਟੇਕ ਆਊਟ ਆਫ ਆਰ ਲਾਈਵਸ ਔਰ ਉਹ ਕਿਤੇ ਨਾ ਕਿਤੇ ਜ਼ਰੂਰ ਹੁੰਦੀ ਹੈ ਵਟ ਇਜ਼ ਦੈਟ ਕੰਪਲੇਨਿੰਗ ਛੱਡਣੀ ਪਏਗੀ ਸਭ ਤੋਂ ਪਹਿਲਾਂ ਅਸੀਂ ਇਹ ਚੀਜ਼ ਨਾ ਬਿਕੋਜ਼ ਕਿਤੇ ਨਾ ਕਿਤੇ ਇਟ ਇਜ਼ ਆਈ ਵੋਂਟ ਸੇ ਇਟਸ ਇਨਹੈਰੈਂਟ ਬਟ ਸੋਰਟ ਆਫ ਇਟਸ ਇਨਹੈਰੈਂਟ ਕੀ ਹੈ ਬਸ ਮੈਂ ਗੱਲ ਕਰ ਲੈਂਦਾ ਓਹੋ ਅੱਜ ਸਨੋ ਕਿੰਨੀ ਪੈ ਗਈ ਓਹੋ ਅੱਜ ਠੰਡ ਬੜੀ ਹੋਈ ਅੱਜ ਗਰਮੀ ਬੜੀ ਹੋ ਗਈ ਬਈ ਕੀ ਕਰੀਏ ਗਰਮੀ ਬਹੁਤ ਹੋਈ ਪਈ ਆ ਕੀ ਕਰੀਏ ਕੈਨੇਡਾ ਦੇ ਫੋਨ ਕਿਸੇ ਦਾ ਆ ਗਿਆ ਹਾਂਜੀ ਕਿੱਦਾਂ ਜੀ ਕਹਿਣਾ ਉਹ ਬਸ ਕੈਨੇਡਾ ਦੇ ਕੀ ਦੱਸੀਏ ਇੱਦਾਂ ਹੀ ਆ ਹਾਲਾਤ ਬਸ ਅੱਛਾ ਜੀ ਇਹ ਛੋਟੀ ਛੋਟੀ ਚੀਜ਼ ਜਦੋਂ ਅਸੀਂ ਇਹਨੂੰ ਬਿਲਕੁਲ ਕਹਿ ਦਾਂਗੇ ਕੰਪਲੇਨਿੰਗ ਸਭ ਤੋਂ ਪਹਿਲਾਂ ਜੇ ਰਹਿਣਾ ਹੈ ਗ੍ਰੈਟੀਟਿਊਡ ਸਭ ਤੋਂ ਪਹਿਲਾਂ ਜੇ ਖੁਸ਼ ਰਹਿਣਾ ਹੈ ਤਾਂ ਕੰਪਲੇਨਿੰਗ ਜਿਹੜੀ ਚੀਜ਼ ਹੈ ਉਹ ਬਿਲਕੁਲ ਜ਼ੀਰੋ ਕਰਨੀ ਪਏਗੀ ਠੀਕ ਹੈ ਔਰ ਕੋਈ ਵੀ ਚੀਜ਼ ਹੋ ਸਕਦੀ ਹੈ ਕੰਪਲੇਨ ਕਰਨ ਦੀ ਕੋਈ ਵੀ ਚੀਜ਼ ਸੋ ਅਸੀਂ ਇਹ ਸੋਚੀਏ ਜੇ ਅਗਲੇ 7 ਦਿਨ ਫਰਜ਼ ਕਰ ਲਓ ਵੀ ਕੈਨ ਸਟਾਰਟ ਵਿਦ 7 ਡੇ ਵੀ ਕੈਨ ਸਟਾਰਟ ਜੇ ਅਸੀਂ ਸੋਚਦੇ ਹਾਂ ਕਿ ਅਸੀਂ ਬਹੁਤ ਸਟਰੋਂਗ ਹੈ ਸਭ ਕੁਝ ਠੀਕ ਹੈ ਤਾਂ 30 ਡੇਜ਼ ਕਰਕੇ ਦੇਖ ਲਈਏ ਤੇ 7 ਦਿਨ ਜਾਂ 30 ਡੇਸ ਕਰਕੇ ਦੇਖੇ ਕੋਈ ਵੀ ਛੋਟੀ ਚੀਜ਼ ਕੈਨ ਵੀ ਚੈੱਕ ਕਰ ਸੈਲਸ ਕੈਨ ਵੀ ਚੈੱਕ ਕਰ ਸੈਲਸ ਕਿ ਕੋਈ ਕੰਪਲੇਨ ਨਹੀਂ ਕਰਨੀ ਕਿਸੇ ਵੀ ਚੀਜ਼ ਬਾਰੇ ਠੀਕ ਹੈ ਜਦ ਅਸੀਂ ਕਿਸੇ ਚੀਜ਼ ਬਾਰੇ ਕੰਪਲੇਨ ਨਹੀਂ ਕਰਾਂਗੇ ਹਰ ਚੀਜ਼ ਦੇ ਬਾਰੇ ਅਸੀਂ ਕਹਾਂਗੇ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਪ੍ਰਮਾਤਮਾ ਫਿਰ ਕੰਪਲੇਨਿੰਗ ਬੰਦ ਸ਼ੁਕਰ ਗ੍ਰੈਟੀਟਿਊਡ ਮੈਂ ਇਸ ਲਈ ਗੱਲ ਕਰ ਰਿਹਾ ਸੀਗਾ ਕਿ ਜਿਹੜੀ ਤੁਸੀਂ ਹੁਣ ਗੱਲ ਕੀਤੀ ਨਾ ਕਿ ਇਫ ਯੂ ਗੋਟਨ ਔਨ ਦਾ ਰੋਂਗ ਟ੍ਰੇਨ ਅੱਜ ਦਾ ਤੁਹਾਡਾ ਥਾਟ ਇਹੀ ਹੈ ਨਾ ਆਈ ਐਮ ਨੋਟ ਬੀ ਪੈਰਾਫਰੇਜ਼ਿੰਗ ਇਟ ਵਰਡ ਟੂ ਵਰਡ ਬਟ ਇਫ ਯੂ ਗੋਟਨ ਔਨ ਦਾ ਰੋਂਗ ਟ੍ਰੇਨ ਜੇ ਗਲਤ ਟ੍ਰੇਨ ਦੇ ਉੱਤੇ ਚੜ ਗਏ ਹੋ ਤਾਂ ਜਲਦੀ ਤੋਂ ਜਲਦੀ ਥੱਲੇ ਉਤਰ ਜਾਓ ਨਹੀਂ ਤਾਂ ਵਾਪਸੀ ਦੀ ਟਿਕਟ ਉਨੀ ਮਹਿੰਗੀ ਹੁੰਦੀ ਚਲੀ ਜਾਏਗੀ ਬਿਲਕੁਲ ਠੀਕ ਹੈ ਸੋ ਜਦੋਂ ਅਸੀਂ ਗਲਤ ਟ੍ਰੇਨ ਤੇ ਚੜ ਗਏ ਹਾਂ ਸਾਨੂੰ ਕਿੱਦਾਂ ਪਤਾ ਲੱਗਦਾ ਉਹ ਅਸੀਂ ਇੱਦਾਂ ਪਤਾ ਲੱਗਦਾ ਕਿ ਅਸੀਂ ਖੁਸ਼ ਨਹੀਂ ਹੈ ਠੀਕ ਹੈ ਉਹ ਕੁਛ ਵੀ ਹੋ ਸਕਦਾ ਉਹ ਕੁਛ ਵੀ ਹੋ ਸਕਦਾ ਮੈਂ ਹੱਥ ਜੋੜ ਕੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਕੇ ਕਹਿੰਦਾ ਹਾਂ ਕਿ ਕੈਨੇਡਾ ਕਿ ਇਟ ਵਾਜ਼ ਨਾਟ ਅ ਰੋਂਗ ਟ੍ਰੇਨ ਬਟ ਮੈਂ ਇੰਜੀਨੀਅਰਿੰਗ ਦੇ ਪ੍ਰੋਫੈਸ਼ਨ ਚ ਮੈਂ ਇੰਜੀਨੀਅਰਿੰਗ ਕੀਤੀ ਇੰਡੀਆ ਚ ਵੀ ਕੰਮ ਕੀਤਾ 5 ਸਾਲ ਇੱਥੇ ਵੀ ਕੰਮ ਕੀਤਾ ਥੋੜੀ ਦੇਰ ਬਟ ਮੈਂ ਖੁਸ਼ ਨਹੀਂ ਸੀਗਾ ਆਈ ਵਾਜ਼ ਨਾਟ ਹੈਪੀ ਸੋ ਇਟ ਵਾਜ਼ ਨਾਟ ਦੈਟ ਆਈ ਵਾਜ਼ ਕੰਪਲੇਨਿੰਗ